गुरु भगवान दस पातशाहियां रूपे हो गुरु ग्रंथ जी पूर्ण देखो आत्मा द्वैत सर्व निवार पै शांत मन संत जी के पद नमोहमार बेसुमार यथा अगंत अतुल ज्यो बुला हो त्यो नानक दास बोले ज्यो बुला है त्यो बोले स्वामी कुदरत कवन हमारे साध संग नानक जस गाए जो प्रभु की तत प्यारे कहां बुद्ध प्रभु तुच्छ हमारे मरण सके मेहमान जो तिहारी हम ना सकत कर सिरत तुम्हारी आप ले हो तुम कथा सुधारी सो कहो टल गुरु से भी है दर्शन परस गुरु के चरण मरण दुख जाए दर्शन परस गुरु के चरण मरण दुख जाए
सतनाम श्री वाहिगुरु साहिब जी आषाढ़ तपंदा तिस लगे हर नौना जिना पास जग जीवन पुरख त्याग कै मानस संधि आस आषाढ़ तपंदा तिस लगे हर नौना जिना पास जग जीवन पुरख त्याग कै मानस संधि आस द्वै भाई विभूती है गल पै सो जम की पास जिहा बीजै सो लोणै मथै जो लिख्यास रैन बिहाणी पछताणी उठ चली गई निरास जिनको साधु भेटी है सो धर गए हुए खलास कर कृपा प्रभ अपनी तेरे दर्शन हुए प्यास प्रभ तुद बिन दूजा को नहीं नानक की अरदास सुहंदा तिस लगे जिस मन हर चरण निवास प्रभ सुध बिन दूजा को नहीं नानक की अरदास आषाढ़ सुहंदा तिस लगे जिस मन हर चरण निवास आषाढ़ तपंदा तिस लगे हर नौना जिन्ना पास
वाहिगुरु जी का खालसा वाहिगुरु जी की फतेह परम सत्कारयो गुरु साहिब जी दी साजी निवाजी गुरु सुरो गुरु खालसा सत सिंह जीओ आप सरबत संगतां सतगुरां दी अपार बख्शिश दा सदका जो वाहिगुरु दे दर तों मनुख दा शरीर प्राप्त होया है तुमरी कृपा ते मानक दे पाई है उस वाहिगुरु दी कृपा नाल ही मनुखा शरीर प्राप्त हुंदा है और वाहिगुरु की और विशेष करके कृपा हो जाए तो फिर साध संग की प्राप्ति हो जाए जिनको कृपा करत है गोविंद ते सतसंग मिला ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਤਸੰਗ ਭਾਵੇਂ ਹਰ ਰੋਜ਼ ਹੀ ਹੋ ਰਿਹਾ ਹੈ। ਕਥਾ ਸੋਮਵਾਰ ਤੋਂ ਲਗਾਤਾਰ ਆਪ ਜੀ ਆਨੰਦ ਮਾਣਦੇ ਆ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਮਾਗਮ ਰੱਖਿਆ ਹੋਇਆ ਹੈ ਉਸ ਦੇ ਵਿੱਚ ਆਪ ਜੀ ਨੇ ਸਤਿਗੁਰਾਂ ਦੀ ਸ਼ਹੀਦੀ ਵੀ ਸਰਵਣ ਕੀਤੀ। ਸ਼ਹੀਦੀ ਪਰਿਭਾਸ਼ਾ ਸਤਸੰਗਤ ਦੇ ਪ੍ਰਥਾਏ ਇਹੋ ਜਿਹੇ ਪ੍ਰਕਰਨਾਂ ਤੇ ਆਪ ਜੀ ਨੇ ਪਿੱਛੇ ਵਿਚਾਰ ਸਰਵਣ ਕੀਤੀਆਂ ਹਨ। ਅੱਜ ਚੱਲਦੀ ਹੋਈ ਕਥਾ ਦੀ ਵਿਚਾਰ ਵਿੱਚ ਸੰਗਰਾਮ ਦਾ ਦਿਹਾੜਾ ਆ ਗਿਆ ਹੈ, ਇਸ ਕਰਕੇ ਅੱਜ ਵਿਚਾਰ ਸੰਬੰਧਿਤ ਮਹੀਨੇ ਦੀ ਹੀ ਸ਼ੋਭਾ ਦਿੰਦੀ ਹੈ। ਇਸ ਕਰਕੇ ਜੋ ਹੜ੍ਹ ਦਾ ਮਹੀਨਾ ਚੜਿਆ ਇਹਦੀ ਵਿਚਾਰ ਹੋਏਗੀ। ਦਾਸ ਆਪਣੇ ਹਿਰਦੇ ਤੋਂ ਜੋ ਆਵਾਜ਼ ਉੱਠੀ ਹੈ ਉਹਨੂੰ ਰੋਕਣ ਦੇ ਵਿੱਚ ਕਿ ਮੇਰਾ ਆਪਣਾ ਬਲ ਕੰਮ ਨਹੀਂ ਕਰ ਰਿਹਾ। ਥਾਂ ਥਾਂ ਗੁਰਦੁਆਰੇ ਸਾਹਿਬਾਨਾਂ ਦੀਆਂ ਕਮੇਟੀਆਂ ਪ੍ਰਬੰਧ ਦੇਖਣ ਵਾਸਤੇ ਮਿਲਦਾ, ਸਾਰੇ ਚੰਗੇ ਮਾੜਾ ਕੋਈ ਗੱਲ ਆਪਣੇ ਆਪਣੇ ਥਾਂ, ਪਰ ਸ਼ਾਇਦ ਮੈਂ ਆਪਣੀ ਜ਼ਿੰਦਗੀ 'ਚ ਇਹ ਦ੍ਰਿਸ਼ ਪਹਿਲੀ ਵਾਰ ਦੇਖਿਆ ਹੈ ਕਿ ਪ੍ਰਧਾਨ ਜੋੜੀ ਵਿਚਾਉਂਦਾ ਹੋਵੇ, ਸਕੱਤਰ ਕੀਰਤਨ ਕਰਦਾ। ਜੇ ਪ੍ਰਧਾਨ ਜੀ ਨੂੰ ਕੀਰਤਨ ਆਉਂਦਾ, ਸਕੱਤਰ ਸਾਹਿਬ ਨੂੰ ਨਹੀਂ ਆਉਂਦਾ, ਸਕੱਤਰ ਨੂੰ ਆਉਂਦਾ, ਪ੍ਰਧਾਨ ਜੀ ਨੂੰ ਕੁਛ ਨਹੀਂ ਆਉਂਦਾ। ਇਹ ਤਾਲਮੇਲ, ਇਹ ਵੀ ਇੱਕ ਗੁਰੂ ਦੀ ਬਖਸ਼ਿਸ਼ ਹੈ ਜੋ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਦਰਬਾਰ ਵਿੱਚ ਦੇਖਣ ਨੂੰ ਮਿਲੇ। ਇਹਨੂੰ ਭਾਵੇਂ ਕੋਈ ਪ੍ਰਬੰਧਕਾਂ ਦੀ ਵਡਿਆਈ ਸਮਝੇ, ਕੋਈ ਪੁੱਠਾ ਸਿਧਾਰਥ ਕੱਢੇ, ਨਹੀਂ ਤਾਂ ਅਗਲੇ ਦੀ ਬੁੱਧ ਤੇ ਹੈ। ਸੰਤਨ ਕੀ ਸੰਸਾਚੀ ਸਾਖੀ, ਸੋ ਬੋਲੇ ਜੋ ਵੇਖਿਆ ਪਾਖੇ, ਜੋ ਕੀ ਵੇਖੇ ਉਹ ਕਹਿ। ਧੰਨਵਾਦ ਹੈ। ਇਸੇ ਤਰ੍ਹਾਂ ਪ੍ਰਬੰਧਕਾਂ ਵਿੱਚ ਹੋਣਾ ਚਾਹੀਦਾ ਹੈ, ਵੱਧ ਤੋਂ ਵੱਧ ਬਾਣੀ ਕੰਠ ਹੋਵੇ, ਕਥਾ ਕੀਰਤਨ ਦੇ ਨਾਲ ਜੁੜੀਆਂ ਆਤਮਾ ਪ੍ਰਬੰਧ ਵਿੱਚ ਹੋਣ, ਚੰਗੇ ਨੇਕ ਸੁਭਾਅ ਹੋਣ, ਅਤੇ ਅੱਜ ਦੇ ਬੱਚਿਆਂ 'ਤੇ ਵੀ ਬਹੁਤ ਅਸਰ ਪਏਗਾ। ਇਸ ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਦਾ ਵੋਟ ਆਸਰਾ ਲੈ ਕੇ ਆਓ, ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਦੀ ਬਾਣੀ ਹੈ, ਇੱਕ ਉਹ ਅਹੰਕਾਰ ਤੋਂ ਲੈ ਕਰਕੇ 18-10-20 ਤੱਕ ਕੁਝ ਬਾਣੀਆਂ ਨੂੰ ਛੱਡ ਕੇ ਜੈਸਾ ਕਿ ਜਪਜੀ ਸਾਹਿਬ ਹੈ, ਬਾਕੀ ਬਾਣੀਆਂ ਰਾਗਾਂ ਦੇ ਵਿੱਚ ਹਨ। ਸ੍ਰੀ ਰਾਗ ਤੋਂ ਸ਼ੁਰੂ ਹੁੰਦਾ, ਜੈ ਜੈ ਬੰਤੀ ਤੇ ਸਮਾਪਤ ਹੁੰਦੇ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਠੰਗ ਸੋਟ ਧਨਾਸਰੀ ਜੈ ਸ੍ਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਕੌਣ ਰਾਮ ਕੁਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕੰਧ ਦਾ ਕਲਿਆਣ ਪ੍ਰਭਾਤੀ ਜੈ ਜਗਤ। ਇਹ 31 ਰਾਗ, 31 ਰਾਗਾਂ ਵਿੱਚ ਬਾਣੀ ਵੰਡੀ ਹੋਈ ਹੈ ਔਰ ਸਤਿਗੁਰਾਂ ਨੇ ਇਸ ਅੰਮ੍ਰਿਤ ਵਚਨਾਂ ਵਿੱਚ ਦੋ ਵਾਰ ਮਹਾਂ ਉਚਾਰਨ ਕੀਤੇ। ਇੱਕ 12 ਮਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦਰਿਆ ਰਾਵੀ ਦੇ ਕਿਨਾਰੇ ਪਰਮ ਪਵਿੱਤਰ ਉਪਦੇਸ਼ ਬਖਸ਼ ਕੀਤਾ, ਉਹ ਤੁਖਾਰੀ ਰਾਗ ਵਿੱਚ ਹੈ। ਉਹਦੇ 17 ਸ਼ਬਦ, 4 ਸ਼ਬਦ ਮੁਰਲੇ ਮੰਡਲ ਵਿੱਚ ਤੋਂ ਸੁਣ ਤਿਰਤ ਕਰਮਾ ਗੁਰਮੁਖ ਮਾਇਆ ਤੋਂ ਸ਼ੁਰੂ ਹੋ ਕੇ, ਤੇ ਇੱਕ ਸ਼ਬਦ ਅਖੀਰਲਾ ਹੈ ਬੇਦਸ ਮਹਾਰੁਤੀ ਤਿੱਤੀ ਵਾਰ ਕੁਲ, ਇਹਦੇ ਵਿਚਕਾਰ 12 ਸ਼ਬਦ ਹੋਰ। ਬਾਰਾਂ ਤੇ ਪੰਜ ਸਤਾਰਾਂ ਸਤਾਰਾਂ ਸ਼ਬਦ ਉਸ ਬੁਖਾਰੀ ਰਾਗ ਦੇ ਬਾਰਾਂ ਮਹੀਨੇ ਤੇ ਫਿਰ ਜਗਿਆਸੂ ਨੂੰ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਜਦੋਂ ਬਾਰਾਂ ਮਹਾਂ ਗੁਰੂ ਸਾਹਿਬ ਨੇ ਤੁਖਾਰੀ ਰਾਗ ਵਿੱਚ ਪਹਿਲੇ ਹੀ ਉਚਾਰਨ ਕੀਤਾ ਹੋਇਆ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੂਸਰਾ ਬਾਰਾਂ ਮਹਾਂ ਮਾਧ ਰਾਗ ਵਿੱਚ ਉਚਾਰਨ ਦੀ ਕਿਉਂ ਲੋੜ ਪਈ? ਭਾਵੇਂ ਸਿੱਖ ਨੂੰ ਕਿੰਤੂ ਕਰਨ ਦਾ ਤਾਂ ਹੱਕ ਨਹੀਂ ਹੈ, ਸ਼ੰਕਾ ਕੀਤੀ ਕਿ ਸਿੱਖੀ ਗਈ, ਸਿੱਖੀ ਭਾਵਨਾ ਤੇ ਖੜੀ ਹੈ, ਪਰ ਇਸ ਨੂੰ ਸਮਝਣ ਦੇ ਪੱਖ ਦੇ ਨਾਲ ਇਹ ਸੰਸਾਰ ਨਿਵਰਤ ਕਰਨ ਵਾਸਤੇ ਕੋਈ ਹਰਜ ਨਹੀਂ ਇਸ ਬਾਤ ਨੂੰ ਸਮਝਣ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਬਾਰਾਂ ਮਹਾਂ ਮਾਝ ਰਾਗ ਵਿੱਚ ਉਦੋਂ ਉਚਾਰਨ ਕੀਤਾ ਤੇ ਉਸ ਵੇਲੇ ਚੇਤਰ ਦੇ ਮਹੀਨੇ ਦੀ ਸੰਗਰਾਂਦ ਸੀ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਭਾਈ ਗੁਰਦਾਸ ਨੇ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ। ਬਹੁਤ ਸਾਰੇ ਸਿੱਖਾਂ ਦੇ ਮਨ ਵਿੱਚ ਵੀ ਜਿਹੜੇ ਭੋਲੇ ਭਾਲੇ ਸੂਝਵਾਨ ਨੇ, ਬ੍ਰਾਹਮਣ ਦਾ ਇੱਕ ਭਰਮ ਜਾਲ ਪੂਰੇ ਭਾਰਤ ਦੇ ਕੋਨੇ ਕੋਨੇ 'ਚ ਫੈਲਿਆ ਹੋਇਆ ਸੀ। ਆਪਣੇ ਸਵਾਰਥ ਵਾਸਤੇ ਬ੍ਰਾਹਮਣ ਨੇ ਬਹੁਤ ਕੁਛ ਸੰਸਾਰ ਨੂੰ ਗਲਤ ਰਸਤੇ ਪਾਇਆ ਹੋਇਆ। ਨਵੇਂ ਨਵੇਂ ਭਰਮ, ਵਹਿਮ, ਡਰ, ਸਹਿਮ, ਮਨ ਘੜਤ, ਬਹੁਤ ਸਾਰੀਆਂ ਗੱਲਾਂ ਬ੍ਰਾਹਮਣ ਦੀਆਂ ਕੀਤੀਆਂ ਹੋਈਆਂ ਸਨ ਤੇ ਬ੍ਰਾਹਮਣੀ ਮਤ ਵਿੱਚ ਇਹ ਵੀ ਕਿਹਾ ਗਿਆ ਸੀ ਅਗਰ ਕੋਈ ਬੱਚਾ ਕੱਤਕ ਦੇ ਮਹੀਨੇ ਜਨਮ ਲੈਂਦਾ ਹੈ ਤਾਂ ਉਹ ਬੱਚਾ ਚੰਗਾ ਨਹੀਂ। ਬ੍ਰਾਹਮਣ ਇਹ ਵੀ ਕਹਿੰਦਾ ਸੀ ਜੇ ਕੋਈ ਪੋਹ ਦੇ ਮਹੀਨੇ ਬੱਚਾ ਜਨਮ ਲੈਂਦਾ ਹੈ ਉਹ ਵੀ ਬੱਚਾ ਚੰਗਾ ਨਹੀਂ, ਕਿਉਂਕਿ ਇਹ ਮਹੀਨੇ ਚੰਗੇ ਨਹੀਂ, ਇਹਦੇ ਜਨਮ ਲੈਣ ਵਾਲਾ ਵੀ ਚੰਗਾ ਨਹੀਂ, ਉਹਦੇ ਨਾਲ ਨਫ਼ਰਤ ਕਰਦੇ ਸੀ ਉਹ। ਪਰਮੇਸ਼ੁਰ ਨੂੰ ਇਹ ਗੱਲ ਪਾਉਂਦੀ ਨਹੀਂ ਸੀ। ਪ੍ਰਕਿਰਤੀ ਦੇ ਨਿਯਮ ਨਾਲ ਮਹੀਨੇ ਰੁੱਤਾਂ ਖਿੱਤਾਂ ਬਣਦੇ ਹੈ, ਇਹਨਾਂ ਲੋਕਾਂ ਨੇ ਇਹਦੇ ਨਾਲ ਵੀ ਭਰਮ ਨੂੰ ਜੋੜ ਦਿੱਤਾ। ਜਨਮ ਲੈਣਾ ਕਿਸੇ ਦੇ ਆਪਣੇ ਵਾਸਤਾ ਬਾਤ ਨਹੀਂ ਹੈ ਤੇ ਫਿਰ ਆਪਣੇ ਆਪ ਨੂੰ ਹੀਣ ਭਾਵਤਾ ਵਿੱਚ ਉਹ ਜਨਮ ਬਤੀਤ ਕਰੇ ਵੀ ਮੈਂ ਮਾੜੇ ਮਹੀਨੇ 'ਚ ਪੈਦਾ ਹੋਇਆ, ਮੈਂ ਮਾੜਾ, ਇਹ ਲੋਕ ਚੰਗੇ ਨੂੰ ਮੈਂ ਮੰਨਦਾ ਹਾਂ। ਪਰਮੇਸ਼ੁਰ ਨੇ ਸੋਚਿਆ ਸੰਸਾਰ ਦੇ ਵਿੱਚ ਸਰੀਰ ਤਾਂ ਪ੍ਰਗਟ ਕਰਨਾ ਹੀ ਹੈ, ਨੀਚੋ ਊਚ ਕਰੇ ਮੇਰਾ ਗੋਬਿੰਦ ਦੇ ਮਹਾਂਵਾਕ ਅਨੁਸਾਰ ਪਹਿਲਾ ਜਨਮ ਕੱਤਕ ਦੇ ਮਹੀਨੇ ਪ੍ਰਗਟ ਕੀਤਾ। ਕਮ ਸੇ ਕਮ ਮੇਰਿਆਂ ਸਿੱਖਾਂ ਦੇ ਵਿੱਚ ਇਹ ਭਰਮ ਖਤਮ ਹੋ ਜਾਏ ਜੇ ਕੋਈ ਕਿਸੇ ਕੱਤਕ ਦੇ ਮਹੀਨੇ 'ਚ ਬੱਚਾ ਚੰਗਾ ਜੰਮਿਆ, ਬੱਚਾ ਚੰਗਾ ਨਹੀਂ ਹੈ, ਮੰਦਾ ਹੈ, ਤਾਂ ਜਦੇ ਕਹੇ ਕਿ ਮੇਰਾ ਗੁਰੂ ਨਾਨਕ ਵੀ ਤਾਂ ਇਸ ਮਹੀਨੇ ਵਿੱਚ ਪ੍ਰਗਟ ਹੋਇਆ, ਇਹ ਮਹੀਨਾ ਤਾਂ ਸਾਰਿਆਂ ਤੋਂ ਚੰਗਾ ਹੈ। ਜਿਹਨੂੰ ਹੀਣ ਭਾਵਨਾ ਸੀ ਉਹਨੂੰ ਉੱਚਿਆਂ ਚੱਕ ਦਿੱਤਾ, ਨੀਚਾਂ ਨੀਵਿਆਂ ਦੀਵਾਂ ਪੜੀ, ਨੀਚਾਂ ਅੰਦਰ ਨੀਚਾ ਨੀਚੀ ਹੋਆ ਤੀ, ਨਾਨਕ ਤਿੰਨ ਕੇ ਸੰਸਾਰ ਸਾਥੀ ਬਣ ਗਏ, ਵੱਡਿਆਂ ਸੁੱਚਿਆ ਇਹ ਪਰਮ ਕੱਢ ਦਿੱਤਾ। ਬਾਕੀ ਮਹੀਨਾ ਰਹਿ ਗਿਆ ਪੋਹ ਦਾ, ਪੋਹ ਦੇ ਮਹੀਨੇ 'ਚ ਦਸਵਾਂ ਜਾਮਾ ਧਾਰਨ ਕਰ ਲਿਆ। ਹੁਣ ਬਾਤ ਮੁੱਕ ਗਈ, ਸਿੱਖਾਂ ਵਿੱਚੋਂ ਪਰਮ ਖਤਮ ਹੋ ਗਏ ਸਦਾ ਵਾਸਤੇ, ਬਲਕਿ ਦੂਸਰੇ ਪਰਮ ਮੰਨਣ ਵਾਲਿਆਂ ਵਾਸਤੇ ਵੀ ਇੱਕ ਸਹਾਰਾ ਬਣ ਗਿਆ। ਫਿਰ ਇੱਕ ਪਰਮ ਐਸਾ ਸੀ ਕਿ ਜਦੋਂ ਮਹੀਨਾ ਆਰੰਭ ਹੋਵੇ ਉਦੋਂ ਮਹੀਨੇ ਦਾ ਨਾਮ ਆਪਣੇ ਆਪ ਨਹੀਂ ਲੈਣਾ, ਇਹ ਦਿਮਾਗੀ ਗੁਲਾਮੀ ਸੀ ਜਿਹੜੀ ਬ੍ਰਾਹਮਣ ਦੀ ਪਾਈ ਹੋਈ ਸੀ। ਅਗਰ ਕਿਤੇ ਬ੍ਰਾਹਮਣਵਾਦ ਨੂੰ ਸਮਝਣਾ ਹੈ ਤਾਂ ਗੁਰਮਤਿ ਦੀ ਕਸਵੱਟੀ ਤੇ ਰੱਖ ਰੱਖ ਕੇ ਸਮਝੋ ਕਿ ਬ੍ਰਾਹਮਣਵਾਦ ਕੀ ਹੁੰਦਾ ਹੈ। ਇਹ ਸੀ ਬ੍ਰਾਹਮਣਵਾਦ। ਇਸ ਕਰਕੇ ਗੁਰੂ ਨੂੰ ਇਹ ਗੱਲ ਸਖਤ ਸ਼ਬਦਾਂ 'ਚ ਵੀ ਕਹਿਣੀ ਪਈ ਕਿ ਮੂਰਖ ਬ੍ਰਾਹਮਣ ਪ੍ਰਭੂ ਸੁਭਾਈ, ਐਸੇ ਬ੍ਰਾਹਮਣ ਡੂਬੇ ਪਾਰੀ ਨਿਰਾਪਰਾ ਚਿਤਵੈ ਹੋਇਆ। ਇੱਕ ਭਰਮ ਸੀ ਕਿ ਜਦੋਂ ਮਹੀਨਾ ਆਰੰਭ ਹੋਵੇ ਇਹਦਾ ਨਾਂ ਕਿਸੇ ਭਲੇ ਦੇ ਮੂੰਹੋਂ ਸੁਣੋ। ਕਿਸੇ ਭਲਾ ਮੂੰਹ ਕਿਹਦਾ ਸੀ? ਲੋਕਾਂ ਨੂੰ ਦੱਸਿਆ ਸੀ ਬ੍ਰਾਹਮਣ ਦਾ ਸਾਰਿਆਂ ਤੋਂ ਮੂੰਹ ਭਲਾ ਹੈ। ਤਿੰਨ ਵਰਨ ਉਹਦੀ ਸੇਵਾ ਕਰਨ, ਵਿਹਲਣ ਲੋਕ ਤਿੰਨ ਯੁੱਗ ਲੁੱਟ ਲੁੱਟ ਕੇ ਖਾਣ ਵਾਲਿਆਂ ਦਾ ਇਹ ਮੂੰਹ ਭਲਾ ਕਿਹਾ ਗਿਆ ਕਿ ਬ੍ਰਾਹਮਣ ਦੱਸੇ ਵੀ ਅੱਜ ਕਿਹੜਾ ਮਹੀਨਾ ਚੜਿਆ। ਚਾਹੇ ਜਜਮਾਨ ਨੂੰ ਪਹਿਲੀ ਪਤਾ ਕਿ ਹਾੜ ਦਾ ਮਹੀਨਾ ਚੜਿਆ, ਭਾਵੇਂ ਦਸ ਹਾੜ ਹੋ ਜਾਏ ਜ਼ਬਾਨ ਤੋਂ ਨਹੀਂ ਕਹਿ ਸਕੋ। ਕਿਉਂ? ਜੇ ਤੂੰ ਆਪਣੇ ਆਪ ਮਹੀਨੇ ਦਾ ਨਾਂ ਲਿਆ ਤੇਰੇ ਘਰ ਵਿੱਚ ਬਿਮਾਰੀ ਆ ਜਾਏਗੀ, ਤੇਰੇ ਪਸ਼ੂ ਮਰ ਜਾਣਗੇ, ਤੇਰਾ ਨੁਕਸਾਨ ਹੋਏਗਾ। ਕਿਉਂ? ਤੈਂ ਅਪਰਾਧ ਕਰ ਲਿਆ ਵੀ ਆਪਣੇ ਆਪ ਹੀ ਮਹੀਨੇ ਦਾ ਨਾਂ ਲਿਆ। ਇਹਨੂੰ ਕਹਿੰਦੇ ਸੀ ਦਿਮਾਗੀ ਗਲਾ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਨੂੰ ਲੰਬੀ ਨਾ ਕਰਾਂ ਬੇਨਤੀ ਕੀਤੀ ਪਾਤਸ਼ਾਹ, ਕੁਝ ਭੋਲੇ ਭਾਲੇ ਸਿੱਖ ਵੀ ਕਈ ਵਾਰੀ ਭਰਮ ਕਰ ਜਾਂਦੇ ਹੈ ਕਿ ਤੁਹਾਡੇ ਨਾਲੋਂ ਭਲਾ ਮੂੰਹ ਕਿਹਦਾ ਹੋਊਗਾ? ਸੱਚੇ ਪਾਤਸ਼ਾਹ ਕੋਈ ਬਾਣੀ ਐਸੀ ਰਚ ਦਿਓ ਜਿਹਦੇ ਚ 12 ਮਹੀਨਿਆਂ ਦੇ ਨਾਂ ਆ ਜਾਣ ਤੇ ਅਸੀਂ ਤੁਹਾਡੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇੱਕ ਸਿੱਖ ਉਚਾਰਨ ਕਰੇ, ਬਾਕੀ ਦੇ ਸੁਣ ਲੈਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪੰਜਵੇਂ ਜਾਮੇ ਚ ਜਿਹੜੀ ਜੋਤ ਗੁਰੂ ਨਾਨਕ ਦੀ, ਗੁਰੂ ਅਰਜਨ ਦੇਵ ਜੀ ਬੋਲੇ ਕਹਿਣ ਲੱਗੇ ਗੁਰਸਿੱਖੋ ਬਾਤ ਤੁਹਾਡੀ ਭਾਵੇਂ ਠੀਕ ਹੈ ਪਰ ਮੈਂ ਇੱਕ ਪੁੱਛਣੀ ਚਾਹੁੰਦਾ ਕਿ 12 ਮਾਹਾਂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਤੁਸੀਂ ਉੱਥੋਂ ਕਿਉਂ ਪੜ੍ਹਨੇ? ਸਿੱਖਾਂ ਨੇ ਜਵਾਬ ਦਿੱਤਾ ਗਰੀਬ ਨਿਵਾਜ, ਤੁਖਾਰੀ ਰਾਗ ਦਾ 12 ਮਾਹਾਂ ਉਹਦੀ ਭਾਸ਼ਾ ਬੜੀ ਕਠਿਨ ਹੈ, ਉਹਦੇ ਚ ਗੁਪਤ ਅਲੰਕਾਰ, ਉਹਦੇ ਚ ਬੜੀਆਂ ਬਰੀਕੀਆਂ। ਇਸ ਕਰਕੇ ਕੋਈ ਅਜਿਹੀ ਸਰਲ ਬਾਣੀ ਵਿੱਚ 12 ਮਹਾਂ ਉਚਾਰੋ ਜੇ ਅਰਥ ਕਰਨ ਵਾਲਾ ਵੀ ਗਿਆਨੀ ਸਿੰਘ ਨਾ ਹੋਵੇ ਤਾਂ ਕੰਮ ਸੇ ਕੰਮ ਅੱਧ ਪੱਲੇ ਪੈ ਜਾਏ ਫਿਰ ਵੀ ਕਾਫੀ, ਅੱਧਾ ਤਾਂ ਸਮਝ ਆ ਜਾਏ ਨਾ। ਗੁਰੂ ਅਰਜਨ ਦੇਵ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਗੁਰਸਿੱਖੋ ਵੀ ਅਗਰ ਇਹ ਬਾਤ ਹੈ ਤਾਂ 12 ਮਾਹਾਂ ਤਾਂ ਰਹੇਗਾ ਤੁਹਾਰੀ ਰਾਗ ਵਾਲੇ, ਤਾਂ ਮੈਂ ਉਸ 12 ਮਾਹੇ ਦਾ ਉਸ ਬਾਣੀ ਦਾ ਟੀਕਾ ਬਾਣੀ ਵਿੱਚ ਮਾਝ ਰਾਗ ਵਿੱਚ ਕਰ ਦੇਣਾ। 12 ਮਾਹ ਉਹੀ ਹੈ ਤੁਖਾਰੀ ਰਾਗ, ਅਸਾੜ ਸੁਣਦਾ ਤਿਸ ਲੱਗੇ ਜਿੱਥੇ ਕਿਹਾ ਨਾ ਅਸਾੜ ਤਪੰਦਾ ਤਿਸ ਲੱਗੇ, ਇਹ ਸ਼ਬਦ ਦੇ ਵਿੱਚ ਆਉਣਗੇ ਸ਼ਬਦ। ਅਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੂਖ ਸਹਿ ਸੁਖ ਹੈ ਅਗਨ ਤਪੈ, ਅਗਨ ਦਾ ਸੁਖ ਹੈ ਭਰੀਏ ਦੁਖ ਹੈ ਇਹ ਸੁਖ ਇਤਨਾ ਹਾਰੇ, ਰਥ ਫਿਰੈ ਸ਼ਾਇਦ ਤਪ ਹੈ ਟੀਂਡ ਲਵੈ ਮਦਵਾਰੇ, ਅਗਨ ਬਾਂਧ ਚਿਰੀ ਦੁੱਖ ਆ ਗਏ ਸੁਖ ਤੇ ਸਾਜ ਸੰਭਾਲੇ, ਨਾਨਕ ਜਿਸ ਨੂੰ ਇਹ ਮੰਨਦੀ ਹੈ ਵੱਡ ਜੀਵਨ ਪ੍ਰਭ ਨਾ ਲੇ। ਇਹ ਤੁਖਾਰੀ ਰਾਗ ਦੇ ਅੰਦਰ ਸਤਿਗੁਰਾਂ ਦੀ ਬੋਲ। ਅਸਾੜ ਭਲਾ ਸੂਰਜ ਗਗਨ ਤਪੈ, ਗੁਰੂ ਨਾਨਕ ਸਾਹਿਬ ਨੇ ਇਸ਼ਾਰਾ ਦਿੱਤਾ ਵੀ ਆਕਾਸ਼ ਦੇ ਵਿੱਚੋਂ ਸੂਰਜ ਇੰਨਾ ਤਪਸ਼ ਦੇ ਦਿੰਦਾ ਧਰਤੀ ਦਾ, ਧਰਤੀ ਤੇ ਇਸ ਤਪਸ਼ ਦਾ ਕੋਈ ਹਿਸਾਬ ਹੈ ਨਹੀਂ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੱਕ ਹੋਰ ਬੇਨਤੀ ਕੀਤੀ ਗਰੀਬ ਨਿਵਾਜ, 12 ਮਾਹ ਭਾਵੇਂ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਪਰ ਇਸ ਦੀ ਮਰਿਆਦਾ ਉਸ ਵੇਲੇ ਉਚਾਰਨ ਤਾਂ ਕੀਤਾ, ਆਪ ਕਿਰਪਾ ਕਰਕੇ ਮਰਿਆਦਾ ਬੰਨ ਲਿਆ। ਚੇਤਰ ਦੇ ਮਹੀਨੇ ਸੰਪੂਰਨ 12 ਮਾਹ ਉਚਾਰਨ ਕੀਤਾ ਜਿਹਦੇ 14 ਸ਼ਬਦ ਹਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਰੋ ਰਾਮ ਮੰਗਲ ਵਿੱਚ ਪਹਿਲਾ ਸ਼ਬਦ ਇਹ ਰੱਖਿਆ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਸ਼ਰੇ ਇਹ ਅਖੀਰ ਵਿੱਚ ਰੱਖਿਆ, ਵਿਚਾਲੇ 12 ਸ਼ਬਦ ਰੱਖੇ 12 ਮਹੀਨੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਮਰਿਆਦਾ ਬੰਨੀ, ਕਿਹਾ ਗੁਰਸਿੱਖੋ ਪਹਿਲਾਂ ਦੇਗ ਬਣਾ ਕੇ ਪਰਮੇਸ਼ਵਰ ਦੇ ਨਿਮਿਤ ਗੁਰੂ ਹਜ਼ੂਰੀ ਵਿੱਚ ਰੱਖਣੀ, ਉਸ ਤੋਂ ਬਾਅਦ 12 ਮਾਹੀ ਦਾ ਸੰਪੂਰਨ ਪਾਠ ਕਰਨਾ ਤੇ ਫਿਰ ਜਿਹੜਾ ਮਹੀਨਾ ਚੜਿਆ ਉਹਦਾ ਵਿਸ਼ੇਸ਼ ਕਰਕੇ ਉਸ ਪੌੜੀ ਦਾ ਦੁਬਾਰੇ ਪਾਠ ਕਰਨਾ। ਸੰਗਰਾਂਦ ਦੇ ਮਹੀਨੇ ਸੰਗਰਾਂਦ ਦੇ ਦਿਹਾੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪ ਜੋ ਮਰਿਆਦਾ ਬੰਨੀ ਉਹ ਸਿੱਖ ਜਗਤ ਵੀ ਅੱਜ ਤੱਕ ਉਸੇ ਤਰ੍ਹਾਂ ਪ੍ਰਚਲਿਤ ਹੈ। 12 ਮਾਹੇ ਦਾ ਪਾਠ ਹੋਣਾ, ਬਾਰਾਂਮਾਹੀ ਦੀ ਵਿਚਾਰ ਹੋਣੀ, ਅਰਦਾਸ ਹੋਣੀ, ਵਿਸ਼ੇਸ਼ ਕਰਕੇ ਉਸ ਮਹੀਨੇ ਦਾ ਇੱਕ ਵਾਰੀ ਸ਼ਬਦ ਦੁਬਾਰੇ ਪੜ੍ਹਿਆ ਜਾਣਾ, ਐਸੀ ਪ੍ਰਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਵਿੱਚ ਲਿਖਾ ਰਹੇ ਹੈ। ਇਹ ਦੂਸਰਾ ਪੱਖ ਹੈ ਕਿ ਸੰਗਰਾਂਦ ਦੀ ਪਰਿਭਾਸ਼ਾ ਕੀ, ਸੰਗਰਾਂਦ ਕਿਹਨੂੰ ਕਹਿੰਦੇ, ਇਹ ਕਿਵੇਂ ਬਣਦੀ ਹੈ। ਆਪਾਂ ਇਹਨਾਂ ਗੱਲਾਂ ਵਿੱਚ ਬਹੁਤਾ ਟਾਈਮ ਨਾ ਖੋਲੀਏ, ਸੰਖੇਪ ਦੇ ਨਾਲ ਮੈਂ ਬੇਨਤੀ ਕਰਦਾ ਕਿ ਇਸ ਦਾ ਸ਼ੁੱਧ ਸ਼ਬਦ ਸੰਸਕ੍ਰਿਤ ਦੇ ਦੋ ਤਿੰਨ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਇਹਨੂੰ ਸੰਕ੍ਰਾਂਤੀ ਕਹਿੰਦੇ ਆ ਸੰਸਕ੍ਰਿਤ ਦੇ ਵਿੱਚ। ਸੰਗ ਦਾ ਅਰਥ ਹੈ ਪਰਿਵਰਤਨ, ਕ੍ਰਾਂਤੀ ਦਾ ਅਰਥ ਹੈ ਤਬਦੀਲੀ। ਕ੍ਰਾਂਤੀ ਵਾਲਾ ਦਿਨ ਜਦੋਂ ਸੂਰਜ ਔਰ ਧਰਤੀ ਦੇ ਸੰਯੋਗ ਨਾਲ ਪ੍ਰਕਿਰਤੀ ਦੇ ਵਿੱਚ ਕੋਈ ਕ੍ਰਾਂਤੀ ਆ ਜਾਏ। ਦੂਸਰਾ ਇਹਦਾ ਨਾਮ ਹੈ ਕਿ ਜਦੋਂ ਸੂਰਜ ਦੂਸਰੀ ਰਾਸ ਵਿੱਚ ਸੰਕਰਮਣ ਕਰੇ, ਸੰਕਰਮਣ ਵੀ ਇਹਦਾ ਨਾਮ, ਚੜ੍ਹਾਈ ਕਰੇ। ਜਿਵੇਂ ਬਾਦਸ਼ਾਹ ਸੰਕਰਮਣ ਸ਼ਬਦ ਕਹੇ ਨੇ, ਫੌਜਾਂ ਟੁੱਟ ਕੇ ਪੈ ਜਾਂਦੀਆਂ ਦੁਸ਼ਮਣਾਂ ਦੀ, ਚੜ੍ਹਾਈ ਕਰਨੀ। ਤੇ ਰਾਸ ਨਵੀਂ ਦੇ ਵਿੱਚ ਸੂਰਜ ਨੇ ਚੜ੍ਹਾਈ ਕੀਤੀ, ਚੜ੍ਹੇ ਆਪਦੇ ਵਿੱਚ। ਤੀਸਰਾ ਇਹਦਾ ਨਾਮ ਹੈ ਸੂਰਿਆ ਕ੍ਰਾਂਤੀ, ਸੂਰਜ ਦੇ ਨਾਲ ਜੋ ਕ੍ਰਾਂਤੀ ਆਈ ਹੈ। ਤਕਰੀਬਨ ਨੇੜੇ ਤੇੜੇ ਅਰਥ ਨੇ ਸਾਰੇ ਇੱਕ ਦੂਜੇ ਦੇ ਸਹਾਇਕ, ਇਹਨੂੰ ਕੋਈ ਬਹੁਤਾ ਜ਼ਿਆਦਾ ਤਰਕ ਨਹੀਂ ਲੈ ਜਾਂਦਾ। ਤੋ ਇਸ ਕਰਕੇ ਇਹ ਸੰਗਰਾਂਦ ਦੀ ਪਰਿਭਾਸ਼ਾ ਹੈ। ਇਹਨੂੰ ਸਮਝਣਾ ਹੋਵੇ ਤਾਂ ਇਹਨੂੰ ਸਮਝ ਲਓ ਰਾਸ ਕੀ ਹੁੰਦੀ ਹੈ। ਰਾਸ ਨਾਮ ਰਸਤੇ ਦਾ ਹੈ। ਸੰਸਕ੍ਰਿਤ ਜਿਹਨੂੰ ਰਾਸੀ ਕਹਿੰਦੇ ਨੇ, ਰਾਸ ਕਹਿੰਦੇ ਨੇ, ਆਪਣੀ ਭਾਸ਼ਾ ਜਿਹਨੂੰ ਰਸਤਾ ਕਿਹਾ ਜਾਂਦਾ। ਸੂਰਜ ਦੇ ਸੰਯੋਗ ਨਾਲ ਧਰਤੀ ਦੇ ਉੱਤੇ 12 ਰਸਤੇ ਬਣੇ ਹੋਏ ਹੈ, ਇਸ ਕਰਕੇ ਉਹਨਾਂ ਨੂੰ 12 ਰਾਸਾਂ ਕਿਹਾ ਜਾਂਦਾ। ਇਉਂ ਸਮਝ ਲਓ ਕਿ 12 ਰਸਤੇ ਹੋਣ, ਕੋਈ 30 ਫੁੱਟ ਦਾ ਹੋਵੇ, ਕੋਈ 29 ਫੁੱਟ ਦਾ ਹੋਵੇ, ਕੋਈ 31 ਫੁੱਟ ਦਾ ਹੋਵੇ, ਇਸ ਤਰ੍ਹਾਂ। ਤੇ ਜਦੋਂ ਕੋਈ ਵਾਹੀਕਲ ਉਹਦੇ ਵਿੱਚ ਚੱਲਦਾ ਹੈ ਤਾਂ 19 ਦੇਰ ਤੱਕ ਭਾਵੇਂ ਇੱਧਰਲੇ ਕਿਨਾਰੇ ਆ ਭਾਵੇਂ ਇੱਧਰਲੇ, ਉਹਦੇ ਵਿੱਚ ਵਿੱਚ। ਤੇ ਸੂਰਜ ਹਰ ਦਿਨ ਪ੍ਰਤੀ ਦਿਨ ਇੱਕ ਪਾਸੇ ਜਿੱਥੋਂ ਪ੍ਰਵੇਸ਼ ਹੋਇਆ ਰਸਤੇ ਦੇ, ਦੂਸਰੇ ਪਾਸੇ ਨੂੰ ਹੌਲੀ ਹੌਲੀ ਆਉਂਦਾ ਚਲਾ ਜਾਂਦਾ ਹੈ। ਜਦੋਂ ਉਹ ਰੇਖਾ ਪਾਰ ਕਰ ਜਾਂਦਾ ਹੈ, ਪਹਿਲੇ ਦਿਨ ਅਸਲੇ ਅਗਲੇ ਰਸਤੇ ਵਿੱਚ ਆ ਜਾਂਦਾ ਹੈ, ਤੇ ਉਦੋਂ ਕਿਹਾ ਜਾਂਦਾ ਵੀ ਸੂਰਜ ਨਵੀਂ ਰਾਸ ਵਿੱਚ ਆ ਗਿਆ। ਸੂਰਜ ਦੇ ਨਵੀਂ ਰਾਸ ਵਿੱਚ ਆਉਣ ਕਰਕੇ ਹੀ ਸੰਕ੍ਰਾਂਤੀ ਬਣੀ। ਇਹ ਕਿਸੇ ਮਨੁੱਖ ਦੀ ਨਹੀਂ ਬਣਾਈ ਹੋਈ, ਕੁਦਰਤ ਦੀ ਬਣਾਈ ਹੋਈ। ਦੂਸਰਾ, ਸੰਗਰਾਂਦ ਨੂੰ ਬ੍ਰਾਹਮਣ ਨੇ ਸੂਰਜ ਦਾ ਦਿਨ ਮੰਨ ਕੇ ਸੂਰਜ ਦੀ ਪੂਜਾ ਆਰੰਭ ਕੀਤੀ ਹੋਈ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਦਿਹਾੜਾ ਤਾਂ ਉਹੀ ਰੱਖਣਾ ਜਿਹੜਾ ਲੋਕਾਂ ਨੂੰ ਯਾਦ ਰਹਿ ਜਾਏ, ਲੇਕਿਨ ਪੂਜਾ ਸੂਰਜ ਦੀ ਨਹੀਂ ਕਰਨੀ। ਇਹ ਕਿਰਤਮ ਪੂਜਾ, ਤੁਸੀਂ ਪੂਜਾ ਸੰਗਰਾਂਦ ਵਾਲੇ ਦਿਨ ਕਰਤੇ ਦੀ ਕਰਨਾ, ਉਹ ਪ੍ਰਕਿਰਤੀ ਦੇ ਚਾਨਣ ਦੀ ਪੂਜਾ ਕਰਦੇ ਆ ਸੂਰਜ ਦੀ, ਤੇ ਤੁਸੀਂ ਸੰਗਰਾਂਦ ਵਾਲੇ ਬਿਨ ਗੁਰਬਾਣੀ ਇਸ ਜੱਗ ਮੈਂ ਚਾਨਣ ਇਹਦੀ ਪੂਜਾ ਕਰਦੇ। ਗੁਰਬਾਣੀ ਵੀ ਚਾਨਣ, ਇਸ ਚਾਨਣ ਦੀ ਪੂਜਾ ਹੋਵੇ, ਗਿਆਨ ਦੀ ਪੂਜਾ। ਜੇ ਕੋਈ ਸੂਰਜ ਦੀ ਪੂਜਾ ਅੱਜ ਦੇ ਦਿਨ ਕਰਦਾ ਹੈ ਤੇ ਫਿਰ ਵੀ ਬੜੀ ਭੁੱਲ ਹੈ, ਤੇ ਉਹ ਫਿਰ ਮਨਮਤ ਹੈ, ਫਿਰ ਬ੍ਰਾਹਮਣਵਾਦ ਦੀ ਹੈ। ਪਰ ਜਦੋਂ ਗੁਰਸਿੱਖ ਬਾਰਾਂਮਾਹੀ ਦਾ ਪਾਠ ਕਰਨ, ਗੁਰਬਾਣੀ ਦੀ ਵਿਚਾਰ ਕਰਨ, ਫਿਰ ਇਹ ਗੁਰਮਤ ਹੈ, ਪਰਮੇਸ਼ਵਰ ਦਾ ਚਿੰਤਨ ਕਰਨ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਆਗਿਆ ਦਿੱਤੀ ਤੇ ਜੋ ਬਾਰਾਂਮਾਹ ਹੈ ਇਹਨੂੰ 6 ਭਾਵਾਂ ਵਿੱਚ ਵੰਡਿਆ ਹੋਇਆ। ਮੈਂ ਸੰਖੇਪ ਨਾਲ ਬਾਰਾਂਮਾਹੀ ਦੇ ਆਪ ਜੀ ਨੂੰ ਬੇਨਤੀ ਰੂਪ ਦੇ ਦਰਸ਼ਨ ਕਰਾਉਣੇ ਚਾਹੁੰਦਾ, ਸੰਖੇਪ ਤੋਂ ਸੰਖੇਪ, ਵੀ ਇਹ 12 ਭਾਵ ਹਨ ਬਾਰਾਂਮਾਹੀ ਵਿੱਚ। 6 ਭਾਵ ਹਨ, 12 ਗਲਤੀ ਨਾਲ ਕਿਹਾ ਗਿਆ, 6 ਭਾਵਾਂ ਵਿੱਚ 12 ਮਹੀਨੇ ਦਾ ਉਪਦੇਸ਼ ਵੰਡਿਆ ਹੋਇਆ। ਪਹਿਲਾ ਹੈ ਉਪਦੇਸ਼ ਆਤਮਕ ਭਾਵ। ਉਪਦੇਸ਼ ਆਤਮਕ ਭਾਵ ਵਿੱਚ ਕੀ ਹੈ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਇਹ ਉਪਦੇਸ਼ ਆਤਮਕ ਭਾਵ ਬਾਰਾਂਮਾਹੀ ਵਿੱਚ ਮੌਜੂਦ ਹੈ। ਦੂਸਰਾ, ਪ੍ਰੇਮ ਆਤਮਕ ਭਾਵ। ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀ ਹਰ ਜਾਏ, ਇਹ प्रेम आत्म भाव है, फिर इस वियोग आत्म भाव है। बेमुख होए राम ते लगन जन वियोग, वियोग आत्म भाव है। संयोग आत्म भाव इच पुनी वट भागड़ी भर पाया हर राय, यह संयोग आत्म भाव है। हे हलीमी आत्म भाव की है, हलीमी आत्म भाव दे विच आप जी पढ़ते हो विचार दे हो, माघ मंजन संसाधुआ धूड़ी करे स्नान, यह हलीमी आत्म भाव है। छेवा भाव है आनंद आत्म भाव, फलगुण आनंद उपार्जन हर सज्जन प्रगटिया है। यह छे भावों के संपूर्ण बारह माह समाप्त हो जाता है। गुरु कृपा करे, यह संखेप के नाल बारह माह के दर्शन हैं। इस बाणी का समुचा भाव की है, यह छे भावों की बनी हुई है और इस महाराज ने बड़े प्रमाण दृष्टान दे करके जीवन समझाया है। तो अज जिस महीने की संगरांद में इकट्ठे हुए हैं, इहदा जिहड़ा पिछला महीना सी वह जेठ सी, यह हाड़ का महीना है। इहनू असाड़ लिखा है क्योंकि उहदे च अर्थ भाव दे विच बोझ भाव है, उस तरह हाड़ के नहीं। दो महीनों की एक रुत होंदी है, चेत और बसाख महीने दो रुत एक है, उन बसंत रुत कहते हैं। जेठ के हाड़ महीने दो रुत एक है, इन ग्रीक रुत कहते हैं। ग्रीक रुत अत गाखड़ी, जेठ अखाड़ है काम जी सी, एक रुत है। इस रुत का दूसरा महीना शुरू होया, पहली रुत का जिहड़ा इस रुत का पहला महीना समाप्त हो गया, कर अज नवा महीना। इहनू कहिंदे ग्रीक रुत। सौण ते भादरों इहदा नाम है पावस रुत, बरखा रुत। असू ते कत्ता सर्द रुत, मगर ते पोग सिसिया रुत, माघ ते फगन हिमकर रुत। ये छे रुतां दी बाणी विच गुरु अर्जन देव जी ने कृपा की हुई है, रुतां दी बाणी अलग है। सो सतगुरु महाराज साहिब जी बख्शिश करन, आओ मन वृत्तियां एकाग्र करो। जिस प्रकार सतगुरु दा परम पवित्र उपदेश समुचै सारी जिनी बाणी है वह उपदेश रूप भी है, इहदे च कोई दो राव नहीं, उपदेश भी देंदी है। पर कला उपदेश ही ना समझ लेना, गुरबाणी नाम रूप भी है। गुरबाणी पढ़द्या पढ़द्या ये नहीं भी कला ज्ञान ही लै रहे हो, गुरबाणी दे विचों नाम दा रस भी लै रहे हो। अमृत बाणी हर हर तेरी, सुन सुन होवे परम गति नाम ने देनी है, परम गति गुरबाणी दे रही है। फर्क दसो की है, जे कोई बाणी तो तोड़न वास्ते कहे भी बाणी तो है उपदेश रूप, ज्ञान प्राप्त करने वास्ते नाम हो रहा है बाणी हो रहा है, ना गुरु कह रहे बहुत बड़ी भुल होगी, नादानी साबित होगी। जिवें दुध की हर बूंद विच घीर की मात्रा है ना, बनस्पति के हर एक तीले दे विच अग्नि है, बस इस तरह गुरबाणी के हर अखर दे विच नाम ते ज्ञान है। सो जिस प्रकार सतगुरु कृपा करते हैं, श्रवण करो जी, जिस प्रकार गुरु जी का इस महीने का उपदेश है।
श्री वाहिगुरु जी, आषाढ़ तपंदा तिस लगे हर माहौन जिन्ना पास।
सतगुरु महाराज साहब जी, इस महीने प्रकृति के अंदर जो प्रभाव पै रहा है तपश का, वह ही प्रमाण दे देंगे। तपश दो प्रकार की है, एक तो बाहर की है, जैसा कि सूरज के नाल ग्रीक रुत बहुत तपश पै रही है। बाहर की तपश इतनी खतरनाक नहीं है जितनी अंदर की तपश खतरनाक है। जदों हिरदा तपदा हो ता शरीर भावे हिमालय दिया बर्फानी पहाड़ियों के विच क्यों ना हो, फिर भी वह भट्ठ के दाने की तरह पुजदा होगा। जियो तपत है बारो बार, तप तप खपै बहुत देखा। इस करके वो तपश है अंदर, अंदर नूं तपाउण वाले काम करो लोभ मोह हंकार ईर्खा द्वेष आदि। कि दोनों प्रकार की तपस एक तन तपाउंदी है एक मन ते हुण शरीर तत्ती तवी ते शीस विच रेत तत्ता एदों वध तपाउण वाली सूरज तपस नहीं हो सकती अत हो गई पर गुरु साहिब ने किया हम शांत हैं हरि नाम से हर का नाम हृदय ध्याय कहा संगियां साथियों नूं इस भावना नूं ते जिन्हां दे कोल परमेश्वर दा चिंतन नहीं है ये महीना बाहर तो भी तपाएगा ते अंदर तो भी काम करो तपाउंगे उस ना हो शब्द पति कह बच है ते जो पति कह दिता तो औरत की गल जरूर है पति तो किसी पत्नी का ही होगी इन यह कहा जाता है जेडे अलंकार हैं उन्होंने विश्वास में रूपक अलंकार मिले गुरबाणी के औरत औरत के पति का यह संकल्प लैके बाणी दे आत्मा और परमात्मा की गल की प्रमाण दिता है बाहर से बात की अंदर ते बाहर के दृष्टांत जी पति वर्ता औरत है जिसका पति नाल स्नेह है जिहदा पति भी उहदे नाल स्नेह कर रहा है पर स्नेह भी कैसा कर रहे हैं शरीर दो दिसदे है पर ख्याल एक है तां फिर यह ना आखिया कि बहन इकट्ठे होए एक जोत दोए मूर्ति तां फिर कही सोए जेडे इस भाव विच रहिंदे न अगर उस पति वर्ता औरत दा पति किसी कारण पिछड़ जाए दूर चला जाए प्रदेश में चला जाए पति दे ना होण करके ते उस नूं हर दा महीना भी तपा रहा ते अंदर तो पति दा विछोड़ा भी तपा रहा इस नूं गुरबाणी विच ऐसा भी कहा है रूखो भोजन भूम सहन सखी प्रह संसूर दिया खाण नूं रुखा भोजन हो गए सौण नूं मंजा बिस्तरा नाल जुड़े मुंझे पैणा पै जाए पति वर्ता औरत कहिंदी यार पति है तां संसार दे सारे सुख मेरे कोल पर जिहदा पति उहनूं जिउंदी जिउंदी नूं नारे के तड़फा रहा है कसाइयां दी तरह कि अजिहे पति दा विछोड़ा होण तों कोई बहुता फर्क नहीं पएगा यह तो उस पति सती की बात है इतने अलंकार को करते हैं असार तपंदा तिस लगा है हर ना होना जिन्ना पास हुण अंतरी भाग दे विच महाराज कहिंदे आसार ते आसां दा उम्मीदां दा साड़ पिया होया साडे अंदर ते हिरदा तप रहा काम क्रोध दे विच असार तपंदा तिस लगा है ते जिथे हाड़ दा महीना बाहर है गुरु प्यारे उत्थे सारिया महीनों का समुचा यही भाव समझना शब्द किसे महीने का हो जिमें हाड़ शब्द है इतने कहा जाएगा भी मनुखा शरीर रूपी हाड़ का महीना मनुखा शरीर रूपी हाड़ के महीने तपश उन्होंने अंदरों व्याप रही है जिन्हों के हिरदे परमेश्वर वाहगुरु का नाम है जिन्हों के हिरदे च उस पति परमात्मा का विछोड़ा होया हुआ है विछोड़े दे विच जीव रूप स्त्री तड़फ रही है उन्होंने मनुखा शरीर रूप की हाड़ का महीना सवाए मान नहीं बल्कि तप रहा है अंदरों भी तपद बाहर भी तपद असार तपंदा तिस लगा तिस उन्होंने हरि परमेश्वर वाहगुरु ना हो पति परमात्मा रूपी पति जिन्होंने कोल नहीं विछोड़ा पै गया जीवात्मा लभदा नहीं सो इस करके बाहर की तपश भी कुछ नहीं बिगाड़ सकती जे परमेश्वर का नाम ये प्रहलाद की साखी लो ਚਿਖਾ ਦੇ ਵਿੱਚ ਵੀ ਰੱਖਿਆ, ਅੱਗ ਲਾਈ, ਨਹੀਂ ਸੜਿਆ। ਤੇ ਭਾਈ ਮਰਦਾਨੇ ਨੂੰ ਤਪਦੇ ਕੜਾਹੇ ਵਿੱਚ ਤਪਾ ਕੇ ਕੌਡਾ ਰਾਗ ਖਾਣਾ ਚਾਹੁੰਦਾ ਹੈ। ਤੇ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਸੀ, ਮਰਦਾਨਿਆਂ ਸਤਨਾਮ ਵਾਹਿਗੁਰੂ ਕਹਿ, ਇਹ ਤਪਦਾ ਕੜਾਹਾ ਠਰ ਜਾਏਗਾ। ਗੁਰੂ ਨਾਨਕ ਨੇ ਕਿਰਪਾ ਕੀਤੀ, ਤਪਦ ਕੜਾਹਾ ਬੁਝ ਗਿਆ। ਗੁਰਸੀਤ ਨਾਮ, ਨਾਮ ਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਹਨ। ਕੱਲ ਤਾਤੀ ਠੰਡਾ ਹਰਦਾ, ਨਾਮ ਠੰਡਾ ਹੈ। ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਮਗਰ ਪੁਲਿਸ ਲੱਗੀ ਹੈ, ਲੋਕਾਂ ਨੂੰ ਜਗ੍ਹਾ ਨਹੀਂ। ਗੁਰੂ ਘਰ ਦਾ ਇੱਕ ਬਹੁਤ ਵੱਡਾ ਕਾਰਜ ਕਰਕੇ ਆਇਆ, ਜ਼ਬਰਦਸਤੀ ਗੁਰਸਿੱਖਾਂ ਦੇ ਕੋਲੋਂ ਖੋਹੇ ਹੋਏ ਦਸਾਲੇ ਲੈ ਕੇ ਆਇਆ, ਤੇ ਦਾਣੇ ਭੁੰਨਣ ਵਾਲੇ ਪਠਿਆਰੇ ਨੂੰ ਕਹਿੰਦਾ ਹੈ, ਉਹ ਮੈਂ ਗੁਰੂ ਕਾ ਸਿੱਖ ਹਾਂ, ਪਿਆਰਿਆ ਤੂੰ ਕੁਛ ਮਦਦ ਕਰ ਸਕਦਾ, ਸੇਵਾ ਦਾ ਮੌਕਾ ਦੇਣਾ ਤੈਨੂੰ, ਗੁਰੂ ਦੀਆਂ ਖੁਸ਼ੀਆਂ ਹੋ ਜਾਣਗੀਆਂ, ਜਨਮ ਸਫਲਾ ਹੋ ਜਾਏਗਾ ਜੇ ਸਿੱਖ ਦੀ ਮਦਦ ਕਰੇਗਾ। ਉਹ ਕਹਿੰਦਾ, ਗੁਰਸਿੱਖਾਂ ਮੇਰੇ ਕੋਲ ਤਾਂ ਭੱਠੀ ਹੈ, ਇਹਦੇ 'ਚ ਵੜ ਜਾ, ਹੋਰ ਤਾਂ ਕੋਈ ਹੈ ਨਹੀਂ ਜਗ੍ਹਾ। ਕਹਿੰਦੇ, ਤੇਰਾ ਹੁਕਮ ਆਉਣ ਦੀ ਦੇਰ ਹੈ, ਭੱਠੀ 'ਚ ਵੜ ਜਾਊਂਗਾ, ਕੋਈ ਬਾਤ ਨਹੀਂ। ਭਾਈ ਵਿਧੀ ਚੰਦ ਮੱਚਦੀ ਭੱਠ ਵਿੱਚ ਵੜਦਾ ਹੈ, ਅਤੇ ਸੇਖ ਇੱਕ ਰੋਮ ਵੀ ਨਹੀਂ ਬਾਂਕਾ ਹੁੰਦਾ, ਰੋਮ ਵੀ ਨਹੀਂ ਛੱਡਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜਿਸਮ ਦੇ ਉੱਤੇ ਪਾਣੀ ਪਵਾਇਆ, ਆਦਿ ਸਾਖੀਆਂ ਲੰਮੀਆਂ ਨੇ, ਅਤੇ ਭਾਈ ਵਿਧੀ ਚੰਦ ਨੂੰ ਫੁੱਕਣ ਨਹੀਂ ਦਿੱਤਾ। ਅਸਾੜਤ ਮੰਦਾ ਤਿਸ ਲੱਗਾ ਹਰਨਾਮ ਨਾ ਜਾਓ, ਅਤੇ ਜਿਹਨਾਂ ਕੋਲ ਪਤੀ ਪਰਮੇਸ਼ੁਰ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੀ ਨਾ ਭਾਈ ਵਿਧੀ ਚੰਦ ਦੇ ਕੋਲ, ਤਾਂ ਉਸਨੇ ਕੁਛ ਨਹੀਂ ਵਿਗਾੜਿਆ। ਹੋਰ ਬੇਨਤ ਸਾਖੀਆਂ ਹਨ। ਸੋ ਇਸ ਕਰਕੇ ਜਿਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ, ਸੰਸਾਰ ਸੜ ਹੈ, ਸੱਪ ਨੂੰ ਬਾਹਰੋਂ ਸਾੜ ਨਹੀਂ ਪੈਂਦਾ, ਸੱਪ ਦੀ ਜ਼ਹਿਰ ਹੀ ਸੱਪ ਨੂੰ ਸਾੜ ਰਹੀ ਹੈ। ਜਦੋਂ ਵੀ ਜੀਵ ਦਾ ਹਿਰਦਾ ਤਪਦਾ, ਉਹਦਾ ਆਪਣੀ ਈਰਖਾ ਚਾ ਕੇ ਤਪਦਾ, ਉਹਨੂੰ ਤੰਗ ਕਰਨ ਵਾਲਾ ਕੋਈ ਵੀ ਨਹੀਂ, ਉਹ ਖੁਦ ਆਪਣੀ ਈਰਖਾ ਦੀ ਅੱਗ ਵਿੱਚ ਸੜ ਰਿਹਾ। ਤੇ ਜਦੋਂ ਨਾਮ ਟਿਕ ਜਾਏ ਹਿਰਦੇ ਵਿੱਚ, ਹਿਰਦਾ ਸ਼ਾਂਤ ਹੁੰਦਾ ਚਲਾ ਜਾਏ। ਇਸ ਕਰਕੇ ਆਸਾਰ ਤਪੰਦਾ ਦਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ। ਹਾਂਜੀ, ਚਲੋ।
ਜਗ ਜੀਵਨ ਪੁਰਖ ਤਿਆਗ ਕੈ,
ਮਹਾਰਾਜ ਸਾਹਿਬ ਵੀ ਕਹਿੰਦੇ ਨੇ, ਜਗ ਜੀਵਨ ਪੁਰਖ ਤਿਆਗ ਕੈ, ਐ ਜੀਵ ਤੂੰ, ਤੈਨੂੰ ਜੀਵਨ ਦੇਣ ਵਾਲਾ। ਜਗ ਜੀਵਨ ਨੂੰ ਵੀ ਕਹਿੰਦੇ ਨੇ, ਜਗ ਸੰਸਾਰ ਨੂੰ ਵੀ ਕਹਿੰਦੇ ਨੇ, ਸਮੁੱਚਾ ਸੰਸਾਰ, ਇਹ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਪਰਮੇਸ਼ੁਰ ਹੈ। ਇਸ ਕਰਕੇ ਉਹਦਾ ਨਾਮ ਜਗ ਜੀਵਨ ਹੈ, ਜੀਵਨ ਪ੍ਰਦਾਨ ਕਰਨ ਵਾਲਾ। ਜਗ ਜੀਵਨ ਪੁਰਖ, ਪੁਰਖ ਕਹਿੰਦੇ ਜਿਹੜਾ ਵਿਆਪਕ ਹੋਵੇ, ਸੰਸਕ੍ਰਿਤ ਦਾ ਪਦ ਹੈ। ਉਹ ਨਾਮ ਨਰਕ ਦਾ ਰੱਖ ਨਾਮ ਰੱਖਿਆ ਕਰਦਾ, ਜੋ ਨਰਕਾਂ ਤੋਂ ਰੱਖਿਆ ਕਰੇ ਸੋਕ ਜੀ ਪੁਰਖ। ਔਰ ਨਾਮ ਪੁਰੀਆਂ ਦਾ ਹੈ, ਖੇ ਨਾਮ ਆਕਾਸ਼ ਦਾ ਹੈ, ਸਾਰੀਆਂ ਪੁਰੀਆਂ ਤੇ ਆਕਾਸ਼ ਦੀ ਨੇ, ਜੋ ਵਿਆਪਕ ਹੋਵੇ ਸੋ ਕੀ ਪੁਰਖ। ਤੇ ਐਸਾ ਜੋ ਪਰਮੇਸ਼ੁਰ ਹੈ ਜਿਹਦੇ ਵਿੱਚ ਇਹ ਗੁਣ ਹਨ, ਭਾਵੇਂ ਮਨੁੱਖੀ ਸਰੀਰ ਨੂੰ ਦੋ ਹਿੱਸਿਆਂ 'ਚ ਵੰਡੇ, ਇਸਤਰੀ ਜਾਤੀ ਤੇ ਪੁਰਸ਼ ਜਾਤੀ, ਤੇ ਪੁਰਸ਼ਾਂ ਨੂੰ ਭਾਵੇਂ ਔਰਤਾਂ ਦੇ ਮੁਕਾਬਲੇ 'ਚ ਪੁਰਖ ਕਿਹਾ ਜਾਂਦਾ ਹੈ, ਪਰ ਪੁਰਖ ਵਾਲਾ ਗੁਣ ਸਾਡੇ 'ਚ ਸਾਬਤ ਨਹੀਂ ਹੁੰਦਾ। ਪੁਰਖ ਦਾ ਵਿਆਪਕ ਹੁੰਦਾ ਹੈ, ਅਸੀਂ ਗੁਰਦੁਆਰੇ ਬੈਠੇ ਹਾਂ, ਘਰ ਨਹੀਂ ਹੈ, ਜੇ ਘਰ ਹੈ ਤਾਂ ਗੁਰਦੁਆਰੇ ਨਹੀਂ ਹੈ। ਤੇ ਜਿਹੜਾ ਪੁਰਖ ਹੁੰਦਾ ਸਾਰੀ ਜਗ੍ਹਾ ਘਟਾਂ ਘਟਾਂ ਦੇ ਅੰਦਰ ਵਿਆਪਕ ਹੁੰਦਾ ਹੈ। ਇਸ ਕਰਕੇ ਜਗ ਜੀਵਨ ਪੁਰਖ ਐਸਾ ਵਾਹਿਗੁਰੂ ਪਰਮੇਸ਼ੁਰ ਜਗ ਜੀਵਨ ਪੁਰਖ ਤਿਆਗ ਕੈ, ਉਹਨੂੰ ਤਿਆਗਣਾ ਛੱਡਣਾ, ਉਹਨੂੰ ਵਿਸਾਰ ਕਰਕੇ ਹੀ ਜੀਵ
ਮਾਨਸ ਸੰਧੀ ਆਸ।
ਤੂੰ ਤਾਂ ਮਨੁੱਖਾਂ ਦੀ ਆਸ ਲਾਈ ਬੈਠਾ, ਮਨੁੱਖਾਂ ਦੀ ਟੇਕ ਲਾਈ ਬੈਠਾ, ਤੈਨੂੰ ਇਹ ਹੈ ਕਿ ਮੇਰੀ ਮਦਦ ਮਨੁੱਖ ਕਰੇਗਾ, ਮੈਨੂੰ ਜੋ ਕੁਛ ਪਦਾਰਥ ਮਿਲੇ ਕਿਸੇ ਮਨੁੱਖ ਤੋਂ ਮਿਲੇਗਾ, ਮਾਰੇ ਕਿਤੇ ਭੁੱਲ ਜਾ। ਮਾਂ ਨੂੰ ਕੀ ਟੇਕ ਬ੍ਰਿਥੀ ਸਭ ਜਾਂ, ਦੇਵਨ ਕਹੋ ਇੱਕ ਜਿਸ ਕੇ ਦੀ ਰਹੇ ਉਦਾਰ, ਬਹੁਤ ਨਾ ਤ੍ਰਿਸ਼ਨਾ ਦਾ ਮਾਰਾ ਰੱਖ ਇੱਕ ਵਾ, ਮਾਂ ਨੂੰ ਕੋਈ ਕੁਛ ਨਹੀਂ। ਇਸ ਕਰਕੇ ਮਨੁੱਖਾਂ ਦੀ ਟੇਕ, ਮਨੁੱਖਾਂ ਦਾ ਆਸਰਾ ਜਿਹੜਾ ਇਹ ਵਿਅਰਥ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੋ ਇੱਥੇ ਉਪਦੇਸ਼ ਦਿੰਦੇ ਨੇ, ਜਿਹਨਾਂ ਨੇ ਨਿਸ਼ਚਾ ਧਾਰਨ ਕੀਤਾ ਹੈ, ਇਹ ਵਿਸਾਖੀਆਂ ਵਾਲੇ ਗ੍ਰੰਥਾਂ ਵਿੱਚ ਸਾਖੀ ਬੜੀ ਪ੍ਰਸਿੱਧ ਹੈ, ਜਿਹੜੀ ਬਹੁਤ ਸਾਰੇ ਸਤਿਪੁਰਸ਼ ਕਹਿੰਦੇ ਸੁਣਦੇ ਔਰ ਸੰਸਾਰ ਦੇ ਵਿੱਚ ਬੜੀ ਦੇਰ ਤੋਂ ਇਹ ਸਾਖੀ ਪ੍ਰਚਲਿਤ ਹੈ ਕਿ ਇੱਕ ਬਾਦਸ਼ਾਹ ਦੀ ਸੰਤਾਨ ਨਹੀਂ ਸੀ। ਬਾਦਸ਼ਾਹ ਨੇ ਪੁੱਛਿਆ, ਸੰਤਾਨ ਕੈਸੇ ਹੋਵੇ, ਦੱਸਣ ਵਾਲੇ ਕੌਣ ਸੀ? ਜੋਤਸ਼ੀ ਬ੍ਰਾਹਮਣ, ਜਿਨ੍ਹਾਂ ਨੇ ਸੰਸਾਰ ਨੂੰ ਹੁਣ ਤੱਕ ਗੁਬਰਾਹ ਕੀਤਾ, ਵਹਿਮ ਤੇ ਭਰਮ ਪਾਏ। ਉਹਨੇ ਦੱਸਤਾ, ਬਾਦਸ਼ਾਹ ਜੇ ਤੂੰ ਕਿਸੇ ਨਿੱਕੇ ਬੱਚੇ ਦੀ ਬਲੀ ਦੇ ਦੇਵੇਂ ਤੇਰੇ ਘਰ ਪੁੱਤਰ ਹੋ ਸਕਦਾ ਹੈ। ਇਸੇ ਕਰਕੇ ਅੱਜ ਵੀ ਬਹੁਤ ਸਾਰੇ ਮਸੂਮਾਂ ਦੀਆਂ ਬਲੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਕਈ ਥਾਂ ਤੇ ਹੋਈਆਂ, ਘਟਨਾਵਾਂ ਸੁਣਦੇ ਰਹੇ। ਪਰ ਬੱਚੇ ਉਸ ਦੀ ਬਲੀ ਦੇਵੇਂ ਜਿਹਦੇ ਮਾਂ ਪਿਓ ਖੁਸ਼ ਹੋ ਕੇ ਦੇ ਦੇਣ। ਕਿਹੜਾ ਵੀ ਜਿਹੜਾ ਆਪਣੇ ਪੁੱਤਰ ਨੂੰ ਖੁਸ਼ ਹੋ ਕੇ ਦੇ ਦੇਵੇ, ਤੂੰ ਇਹਨੂੰ ਕਤਲ ਕਰ ਲੈ। ਬਾਦਸ਼ਾਹ ਨੇ ਢੁੰਡਾਰਾ ਪਰਾਇਆ, ਉਹਦੀ ਸਲਤਨਤ ਦੇ ਵਿੱਚ ਇੱਕ ਬਦਕਿਸਮਤ ਅਜਿਹਾ ਪਰਿਵਾਰ, ਅਜਿਹੇ ਮਾਂ ਬਾਪ ਵੀ ਰਹਿੰਦੇ ਸਨ। ਘਰ ਦੇ ਵਿੱਚ ਗਰੀਬੀ ਸੀ ਤੇ ਇਸ ਬੱਚੇ ਨੂੰ ਸਮਝਿਆ ਵਿਕਾਰ ਹੈ, ਇਹ ਬੱਚੇ ਨੂੰ ਸਮਝਿਆ ਇਹ ਸਾਡੇ ਕੰਮ ਦਾ ਨਹੀਂ। ਉਹ ਭਗਤੀ ਵਾਲਾ ਸੀ, ਉਹ ਬਹੁਤਾ ਬੋਲਦਾ ਨਹੀਂ ਸੀ, ਉਹ ਬੱਚਿਆਂ ਦੀ ਤਰ੍ਹਾਂ ਸ਼ਰਾਰਤ ਨਹੀਂ ਸੀ ਕਰਦਾ, ਉਹ ਬੱਚਿਆਂ ਦੀ ਤਰ੍ਹਾਂ ਹਰਕਤ ਨਹੀਂ ਸੀ ਕਰਦਾ। ਜਨਮ ਤੋਂ ਲੱਗਦਾ ਸੀ ਉਹਨਾਂ ਨੇ ਸੁਣਿਆ ਵੀ ਸਾਰੀ ਜ਼ਿੰਦਗੀ ਆਪ ਵੀ ਮੌਜਾਂ ਕਰਾਂਗੇ, ਕੁਸ਼ਤ ਦਰ ਕੁਸ਼ਤ ਮੌਜਾਂ ਕਰਾਂਗੇ, ਮੂੰਹ ਮੰਗਿਆ ਧਨ ਮਿਲੇਗਾ। ਉਹਨਾਂ ਨੇ ਹਾਂ ਕਰ ਲਈ ਜੀ, ਅਸੀਂ ਆਪਣਾ ਪੁੱਤਰ ਤੁਹਾਨੂੰ ਦੇਣੇ ਦੇ ਦਿੱਤਾ। ਬੱਚਾ ਵੇਖਦਾ ਰਿਹਾ ਕਿ ਅਸੀਂ ਮਾਂ ਪਿਓ ਨੇ ਬਾਦਸ਼ਾਹ ਦੇ ਪੇਸ਼ ਕੀਤਾ, ਕਹਿਣ ਲੱਗੀ ਕਾਕਾ ਕੱਲ ਨੂੰ ਮੈਂ ਤੇਰੀ ਬਲੀ ਦੇ ਦੇਣੀ ਆ ਦੇਵੀ ਦੇ, ਉਹ ਪ੍ਰਸੰਨ ਹੋ ਕੇ ਮੈਨੂੰ ਪੁੱਤਰ ਦਾ ਦਾਨ ਦੇਗੀ। ਵੀ ਤੇਰਾ ਅੰਤ ਵੇਲਾ ਹੈ, ਜੇ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਕਿਸੇ ਚੀਜ਼ ਦੀ ਤਮੰਨਾ ਹੈ, ਇੱਛਾ ਹੈ ਤੈਨੂੰ, ਤਾਂ ਫਿਰ ਤੂੰ ਇਸ ਵੇਲੇ ਕਹਿ ਸਕ। ਕਹਿਣ ਲੱਗਾ ਬਾਦਸ਼ਾਹ, ਮਰਨਾ ਤੇ ਇੱਛਾ ਦੋ ਚੀਜ਼ਾਂ ਦਾ ਮੇਲ ਨਹੀਂ ਹੈ। ਜੇ ਮਰਨ ਵੇਲੇ ਕੋਈ ਇੱਛਾ ਕਰ ਰਿਹਾ ਹੈ ਤਾਂ ਇਹਦਾ ਮਤਲਬ ਮਰਨ ਨੂੰ ਤਿਆਰ ਨਹੀਂ ਹੈ। ਇਹ ਬੱਚਾ ਪਹਿਲੀ ਵਾਰ ਬੋਲਿਆ ਸੀ ਇਹਦਾ, ਆਵਾਜ਼ ਬੜੀ ਭਾਂਡੇ ਦੀ। ਹਾਂ ਇੱਕ ਗੱਲ ਹੈ ਵੀ ਮਰੇ ਤੋਂ ਬਾਅਦ ਪਤਾ ਨਹੀਂ ਤੁਸੀਂ ਮੇਰਾ ਕੀ ਕਰਨਾ ਹੈ ਕੀ ਨਹੀਂ ਕਰਨਾ। ਮੈਂ ਇੱਕ ਧਰਮੀ ਬੰਦਾ, ਜੇ ਮੈਨੂੰ ਇੰਨੀ ਕਾ ਗਿਆ ਤੇ ਮੈਂ ਇਸ਼ਨਾਨ ਕਰ ਲਵਾਂ, ਮੈਂ ਆਪਣੇ ਪ੍ਰਭੂ ਦਾ ਚਿੰਤਨ ਕਰ ਲਵਾਂ। ਉਹਨੇ ਕਿਹਾ ਕੋਈ ਨਾ, ਪੈਰਾਂ ਆਲੇ ਦੁਆਲੇ ਲਗਾ ਦਿੱਤਾ। ਇਹ ਜਾ ਕੇ ਇਹਨੇ ਇਸ਼ਨਾਨ ਕੀਤਾ ਤੇ ਬਾਦਸ਼ਾਹ ਦੂਰ ਖੜਾ ਤੱਕ ਰਿਹਾ, ਫੌਜਾਂ ਆਲੇ ਦੁਆਲੇ ਲੱਗੀਆਂ ਹੋਈਆਂ ਨੇ, ਸਖ਼ਤ ਪਹਿਰਾ ਹੈ, ਮਹਿਲ ਤੇ ਬਾਦਸ਼ਾਹ ਦੇਖ ਰਿਹਾ। ਮਹਿਲ ਦੇ ਨਾਲ ਹੀ ਦਰਿਆ ਸੀ, ਆਮ ਕਰਕੇ ਬਹੁਤ ਸਾਰੇ ਰਾਜੇ ਕਿਲੇ ਜਿਹੜੇ ਬਣਾਉਂਦੇ ਹੁੰਦੇ ਸੀ ਦਰਿਆਵਾਂ ਦੇ ਕਿਨਾਰਿਆਂ ਤੇ ਬਣਾਉਂਦੇ, ਜੈਸਾ ਗਰਾਉਂਡ ਦਾ ਕਿਲਾ, ਉਹ ਵੀ ਦੋ ਨਦੀਆਂ ਦੇ ਕਿਨਾਰੇ। ਤੇ ਬੱਚੇ ਨੇ ਇਸ਼ਨਾਨ ਕੀਤਾ, ਉਸ ਤੋਂ ਬਾਅਦ ਮਿੱਟੀ ਦੀ ਇੱਕ ਢੇਰੀ ਬਣਾਈ, ਮਿੱਟੀ ਦੀ ਢੇਰੀ ਬਣਾ ਕੇ ਫਿਰ ਉਹਦੇ ਵੱਲ ਵੇਖਦਾ ਰਿਹਾ, ਫਿਰ ਨਫ਼ਰਤ ਦੇ ਨਾਲ ਲੱਤ ਮਾਰ ਕੇ ਢੇਰੀ ਢਾ ਦਿੱਤੀ। ਬਾਦਸ਼ਾਹ ਕਹਿਣ ਲੱਗਾ, ਬੱਚਾ ਅਕਲ ਵਾਲਾ ਸੀ ਪਰ ਗੱਲ ਅਕਲ ਵਾਲੀ ਨਹੀਂ ਕਰੀ, ਫਿਰ ਦੂਜੀ ਢੇਰੀ ਬਣਾ ਲਈ। ਫਿਰ ਉਹਦੇ ਵੱਲ ਵੇਖਦਾ ਰਿਹਾ ਲੱਤ ਮਾਰ ਕੇ, ਉਹ ਢਾ ਦੇਵੇ। ਤੀਜੀ ਬਣਾਈ, ਉਹ ਵੀ ਢਾ ਦਿੱਤੀ। ਫਿਰ ਚੌਥੀ ਢੇਰੀ ਬਣਾਈ ਤੇ ਉਸ ਦੀਆਂ ਪ੍ਰਕਰਮਾਂ ਕੀਤੀਆਂ ਤੇ ਉਹਨੂੰ ਮੱਥਾ ਟੇਕਿਆ। ਬੱਚਾ ਪਾਗਲ ਨਹੀਂ ਲੱਗਦਾ ਪਰ ਹਰਕਤ ਪਾਗਲਾਂ ਵਾਲੀ ਹੈ। ਉਹਨੇ ਕਿਹਾ ਕੁਛ ਵੀ ਹੋਵੇ ਪੁੱਛਣਾ। ਬਾਦਸ਼ਾਹ ਨੂੰ ਇਹ ਫੁਰਨਾ ਤੰਗ ਕਰ ਰਿਹਾ ਸੀ, ਸਿਪਾਹੀਆਂ ਨੂੰ ਕਿਹਾ ਮੇਰੇ ਹਾਜ਼ਰ ਕਰੋ ਇਹਨੂੰ, ਬੱਚੇ ਨੂੰ ਕੁਰਬਾਨੀ ਦੇਣ ਤੋਂ ਪਹਿਲਾਂ ਇੱਥੇ ਲੈ ਕੇ। ਉਹ ਕਹਿਣ ਲੱਗਾ, ਬੱਚਾ ਇਹ ਦੱਸ, ਇਹ ਢੇਰੀਆਂ ਬਣਾਈਆਂ ਤੇ ਢਾਈਆਂ ਤੇ ਇੱਕ ਢੇਰੀ ਰੱਖੀ, ਇਹ ਕੀ ਮਾਮਲਾ ਹੈ? ਕਹਿਣ ਲੱਗੇ, ਬਾਦਸ਼ਾਹ ਜਿਹੜਾ ਸਵਾਲ ਤੈਂ ਕੀਤਾ ਹੈ ਇਹਦਾ ਉੱਤਰ ਕਿਸੇ ਅਕਲ ਵਾਲੇ ਨੂੰ ਚਾਹੀਦਾ, ਤੇਰੇ ਵਰਗੇ ਮੂਰਖ ਨੂੰ ਨਹੀਂ। ਬਾਦਸ਼ਾਹ ਕਿਉਂਕਿ ਇਦੋਂ ਉੱਪਰ ਕੀ ਹੈ, ਮਾਰ ਤਾਂ ਉਹਨੇ ਦੇਣੀ ਹੈ, ਤੇਰੇ ਵਰਗੇ ਮੂਰਖ ਵਾਸਤੇ ਨਹੀਂ ਹੈ, ਇਹ ਤਾਂ ਗਿਆਨ ਦੀ ਗੱਲ ਹੈ, ਤੇਰੇ ਵਰਗੇ ਅਗਿਆਨੀ ਵਾਸਤੇ ਨਹੀਂ। ਰਾਜੇ ਨੂੰ ਬਹੁਤ ਇਹ ਮਹਿਸੂਸ ਹੋਇਆ ਕਿ ਮੇਰਾ ਐਡਾ ਅਪਮਾਨ ਕਰ ਦਿੱਤਾ, ਮੈਂ ਤਾਂ ਕਰ ਵੀ ਕੁਛ ਨਹੀਂ ਸਕਦਾ। ਉਹਨੇ ਕਿਹਾ ਚਲੋ ਮੈਂ ਮੂਰਖ ਹੀ ਸਹੀ, ਪਰ ਮੈਂ ਜਾਣਨਾ ਚਾਹੁੰਦਾ ਅਗਰ ਕੋਈ ਗੱਲ ਤਾਂ ਹੈ। ਕਹਿੰਦਾ ਹਾਂ ਹੈ। ਸੁਣੇਗਾ, ਕੁਝ ਗਿਆਨ ਐਸਾ ਹੁੰਦਾ ਜਿਹੜਾ ਗੁੜ ਵਰਗਾ ਮਿੱਠਾ ਨਹੀਂ, ਮਿਰਚਾਂ ਵਰਗਾ ਕੌੜਾ ਹੁੰਦਾ। ਜੇ ਸੁਣਨਾ ਚਾਹੁੰਦਾ ਤਾਂ ਸੁਣ। ਢੇਰੀ ਦਾ ਅਰਥ ਕੀ ਹੈ? ਢੇਰੀ ਦਾ ਅਰਥ ਹੈ ਆਸਰਾ। ਮੈਂ ਸਭ ਤੋਂ ਪਹਿਲਾਂ ਢੇਰੀ ਬਣਾਈ ਆਪਣੇ ਮਾਤਾ ਪਿਤਾ ਦੀ, ਕਿ ਬੱਚੇ ਦਾ ਸਭ ਤੋਂ ਪਹਿਲਾਂ ਆਸਰਾ ਹੀ ਮਾਤਾ ਪਿਤਾ ਹੁੰਦਾ ਹੈ। ਮੈਂ ਅਜਿਹੇ ਮਾਤਾ ਪਿਤਾ ਨੂੰ ਨਫ਼ਰਤ ਕਰਦਾ ਕਿ ਦੁਨੀਆਂ ਦੇ ਵਿੱਚ ਜੱਪੇ ਬੱਚੇ ਜਨਮ ਦੇਣ ਵਾਲੇ ਐਸੇ ਮਾਤਾ ਪਿਤਾ ਲਾਹਣ ਦੇ ਯੋਗ ਤੇ ਲੱਤ ਮਾਰ ਕੇ ਢਾ ਦਿੱਤੀ ਕਿ ਤੁਸੀਂ ਮੇਰੇ ਵੱਲੋਂ ਗਏ, ਮੈਂ ਤੁਹਾਡੇ ਵੱਲ। ਮੈਨੂੰ ਨਫ਼ਰਤ ਹੈ ਐਸੀ ਮਾਂ ਤੇ, ਐਸੇ ਪਿਤਾ ਤੇ ਜਿਹਨੇ ਨੇ ਤੈਨੂੰ ਆਪਣੇ ਪੈਸਿਆਂ ਵਾਸਤੇ ਮੈਨੂੰ ਵੇਚ ਦਿੱਤਾ। ਕਹਿੰਦਾ ਦੂਸਰੀ ਢੇਰੀ, ਕਹਿੰਦਾ ਦੂਸਰੀ ਢੇਰੀ ਬਣਾਈ ਤੇਰੇ ਨਾਂ ਦੀ। ਦੂਜੇ ਨੰਬਰ ਤੇ ਸਰਕਾਰਾਂ ਜਿੰਨੀ ਵੀ ਪਬਲਿਕ ਹੈ ਤੇ ਇਹਨਾਂ ਸਾਰਿਆਂ ਦੀ ਪਰਜਾ ਦੀ ਰੱਖਿਆ ਕਰਦੇ ਨੇ ਮਾਤਾ ਪਿਤਾ ਦੀ ਨਹੀਂ ਬਾਦਸ਼ਾਹ। ਤੇ ਫਿਰ ਮੈਂ ਅਜਿਹੇ ਬਾਦਸ਼ਾਹ ਜਿਹੜਾ ਮੇਰੀ ਜਾਨ ਲੈਣ ਨੂੰ ਤਿਆਰ ਹੈ, ਮੇਰੇ ਲਈ ਤਾਂ ਤੇਰਾ ਕੋਈ ਨਿਆਂ ਨਹੀਂ, ਤੂੰ ਮੇਰਾ ਤਾਂ ਦੁਸ਼ਮਣ ਬਣ ਕੇ ਮੇਰੀ ਜਾਨ ਲੈ, ਮੇਰਾ ਕਸੂਰ ਤਾਂ ਕੋਈ ਨਹੀਂ। ਇਸ ਲਈ ਤੇਰੀ ਢੇਰੀ ਵੀ ਲੱਤ ਮਾਰ ਕੇ ਢਾਲਤੀ, ਐਸੇ ਬਾਦਸ਼ਾਹ ਨੂੰ ਵੀ ਲਾਹਣਤ ਹੈ। ਬਾਦਸ਼ਾਹ ਦੀ ਅੱਧੀ ਅਕਲ ਟਿਕਾਣੇ ਆ ਗਈ। ਅੱਛਾ ਵੀ ਤੀਸਰੀ ਢੇਰੀ, ਕਹਿੰਦਾ ਤੀਸਰੀ ਢੇਰੀ ਬਣਾਈ ਹੈ ਜਿਹੜੀ ਦੇਵੀ ਦੇ ਮੇਰਾ ਬਲੀਦਾਨ ਦੇਣ ਵਾਸਤੇ ਜਾ ਰਿਹਾ। ਵੀ ਦੇਵੀ ਦੇਵਤੇ ਹੁੰਦੇ ਤਾਂ ਸਾਰਿਆਂ ਦੇ ਸਾਂਝੇ ਨਾ, ਪਰ ਤੇਰੇ ਵਾਸਤੇ ਦੇਵੀ, ਮੇਰੇ ਵਾਸਤੇ ਡੈਣ ਹੈ। ਮੈਨੂੰ ਖਾ ਕੇ ਤੈਨੂੰ ਪੁੱਤ ਦੇਗੀ ਨਾ, ਮੈਂ ਇਹੋ ਜਿਹੇ ਦੇਵੀ ਦੇਵਤਿਆਂ ਨਾਲ ਵੀ ਨਫ਼ਰਤ ਕਰਦਾ। ਇਹ ਲੱਤ ਉਹਨੂੰ ਮਾਰੀ ਹੈ, ਤੇਰੀ ਦੇਵੀ ਨੂੰ ਲੱਤ ਮਾਰੀ। ਚੌਥੀ, ਕਹਿੰਦਾ ਚੌਥੀ ਢੇਰੀ ਜਿਹੜੀ ਹੈ ਉਹ ਮੇਰੇ ਪਰਮ ਪਿਤਾ ਪਰਮਾਤਮਾ ਦੀ ਹੈ। ਉਹ ਸਦ ਦੇਖਦਾ, ਸਦ ਵੇਖਦਾ ਔਰ ਸਦਾ ਹੀ ਗਿਆਨ ਕਰਦਾ। ਇਸ ਲਈ ਮੈਂ ਉਹਨੂੰ ਨਮਸਕਾਰ ਕਰਕੇ ਕਿ ਤਨ ਤੈਂ ਦਿੱਤਾ ਸੀ, ਲੈ ਜੇ ਤੇਰਾ ਇਹੀ ਹੁਕਮ ਹੈ ਮੈਂ ਕੁਰਬਾਨ ਹੋਣ ਵਾਸਤੇ ਤਿਆਰ। ਬਾਦਸ਼ਾਹ ਦੀ ਅੱਖਾਂ ਵਿੱਚ ਪਾਣੀ ਆ ਗਿਆ। ਵਜ਼ੀਰ, ਵਜ਼ੀਰ ਹਜ਼ੂਰ, ਕਹਿੰਦਾ ਕੀ ਗਰੰਟੀ ਹੈ ਕਿ ਇਹਦੀ ਬਲੀਦਾਨ ਦੇਣ ਤੋਂ ਪੁੱਤਰ ਹੋਵੇ ਜਾਂ ਨਾ ਹੋਵੇ? ਐਸਾ ਵੀ ਤਾਂ ਹੋ ਸਕਦਾ ਵੀ ਨਾ ਹੋਵੇ। ਕਹਿੰਦੇ ਹਜ਼ੂਰ ਹੋ ਸਕਦਾ, ਕੋਈ ਜ਼ਰੂਰੀ ਨਹੀਂ। ਕਹਿਣ ਲੱਗੇ ਇੱਕ ਤਾਂ ਇਹਦਾ ਪਾਪ ਆਪਣੇ ਜੁਮੇ ਲੱਗੂਗਾ, ਦੂਸਰੀ ਬਾਤ ਜੇ ਬੱਚਾ ਹੋ ਵੀ ਜਾਵੇ, ਕਿਆ ਇਸ ਗੱਲ ਦਾ ਯਕੀਨ ਹੈ ਵੀ ਇਹਾ ਜਾ ਕਲਾ ਹੋ ਗਿਆ ਜਾਇਜ਼ ਸਾਹਮਣੇ ਬੈਠਾ? ਕਹਿੰਦੇ ਨਹੀਂ ਜੀ, ਇਹਦੀ ਵੀ ਕੋਈ ਗਰੰਟੀ ਨਹੀਂ। ਕੀ ਪਤਾ ਕਿਹੋ ਜਿਹੀ ਸੰਤਾਨ ਕਿਹਦੇ ਕਿਹੋ ਜਿਹੀ ਜੰਮ ਪੈਣੀ ਹੈ, ਗਲਤ ਸੰਤਾਨ ਵੀ ਪੈਦਾ ਹੋ ਜਾਂਦੀ। ਕਹਿਣ ਲੱਗਾ ਫਿਰ ਬਿਹਤਰ ਇਹੀ ਹੈ, ਬਜਾਏ ਇਸ ਦੇ ਦੀ ਬਲੀ ਦਿੱਤੀ ਜਾਏ, ਇਹਨੂੰ ਇਹ ਆਪਣਾ ਪੁੱਤਰ ਸਵੀਕਾਰ ਕਰ ਲਿਆ ਜਾਏ। ਉਹਨੇ ਕਿਹਾ ਬੇਟਾ ਆ ਮੈਂ ਭੁਜਾ ਫਲਾਲਦਾ, ਤੈਨੂੰ ਤੇਰੇ ਮਾਂ ਬਾਪ ਨੇ ਵੇਚ ਦਿੱਤਾ, ਮੈਂ ਖਰੀਦਿਆ, ਪਰ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਔਰ ਮੇਰੇ ਰਾਜ ਦਾ ਮਾਲਕ ਤੂੰ ਹੋਵੇਂਗਾ। ਕਹਿਣ ਲੱਗੇ ਬਾਦਸ਼ਾਹ ਇਹ ਵੀ ਤੂੰ ਨਹੀਂ ਕਰ ਰਿਹਾ, ਇਹ ਵੀ ਮੇਰਾ ਨਿਸ਼ਚਾ ਪਰਮਾਤਮਾ ਦਾ ਕਰਾ ਰਿਹਾ। ਜੇ ਮੈਂ ਰੱਬ ਤੇ ਨਿਸ਼ਚਾ ਰੱਖਿਆ ਇਹ ਉਹਦੀ ਦੇਣ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਮਨੁੱਖ ਦੀ ਟੇਕ ਫਿਰ ਬੋਲੀ ਜੀ ਪਾਉਂਦੀ
ਮਾਨਸ ਸੰਧੀ ਆਸ,
ਤੇ ਜਿਹਨਾਂ ਨੇ ਮਾਨਸ ਸੰਧੀ ਦਾ ਅਰਥ ਹੈ ਦੀ ਆਸ ਰੱਖੀ ਹੈ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ, ਜਿਹਨਾਂ ਨੇ ਪਰਮਾਤਮਾ ਤੇ ਆਸ ਰੱਖੀ ਹੈ ਉਹਨਾਂ ਦੇ ਪੱਲੇ ਸਭ ਕੁਛ ਪੈ ਜਾਂਦਾ। ਸਭ ਦੁਆਰ ਕੋ ਛੱਡ ਕੇ ਕਹੋ ਤੁਹਾਰੇ ਦੁਆਰ, ਵਾਹਿਗੁਰੂ ਕੀ ਲਾਜ ਹੈ ਸਭੋ। ਸੋ ਅੱਗੇ ਦੱਸਦੇ ਹਾਂ ਜੀ,
ਦੁਆ ਭਾਈ ਵਿਗੁਚੀ ਹੈ।
ਤੇ ਹੁਣ ਕਹਿੰਦੇ ਦੁਆ ਭਾਈ ਵਿਗੁਚੀ ਹੈ, ਦਵੈਸ਼ ਭਾਵਨਾ ਦੇ ਵਿੱਚ ਭਾਈ ਵਿਗੋਚਾ ਹੁੰਦਾ ਹੈ। ਇਹਦੇ ਵਿੱਚ ਖਰਾਬ ਹੋਣਾ ਲਿਖਿਆ ਸੰਪਰਦਾਇਕ ਟੀਕ ਦੇ, ਇਹਦੇ ਵਿੱਚ ਵਿਗੋਚਾ ਹੈ। ਦਵੈਸ਼ ਭਾਵਨਾ ਦੇ ਵਿੱਚ ਫਿੱਕਾ ਬੋਲ ਵਿਗੋਚਣਾ, ਸੁਰਮੂਰਖ ਮਨ ਜਿਵੇਂ ਫਿੱਕਾ ਬੋਲ ਹੈ ਜਿਹੜਾ ਉਹ ਵਿਗੋਚੇ ਦਾ ਘਾਟੇ ਹੀ ਘਾਟੇ ਦਾ ਹੈ। ਇਹਦੇ ਚ ਵਿਗੋਚੇ ਹੀ ਵਿਗੋਚਾ, ਘਾਟਾ ਹੀ ਘਾਟਾ ਇਹਦੇ ਚ, ਇਹਦੇ ਚ ਖਰਾਬ ਹੋਣਾ ਹੀ ਹੈ, ਇਹਦੇ ਚ ਹੋਰ ਕੁਛ ਨਹੀਂ ਹੈ। ਔਰ ਫਿਰ ਦਵੈਸ਼ ਵਾਲਿਆਂ ਦੇ ਗਲ ਦੇ ਵਿੱਚ ਇਸ ਪ੍ਰਕਾਰ ਦਾ ਫਾਹਾ ਵੀ ਪਏਗਾ,
ਗਲ ਪਏ ਸੋ ਜਨ ਕੀ ਪਾਸ,
ਉਹਨਾਂ ਦੇ ਗਲ ਦੇ ਵਿੱਚ ਜਮਾਂ ਦਾ ਫਾਹਾ ਪੈ ਜਾਏਗਾ। ਇਸ ਕਰਕੇ ਗੁਰੂ ਕੇ ਸਿੱਖ ਨੂੰ ਕਿਸੇ ਨਾਲ ਦਵੈਸ਼ ਕਰਨ ਦੀ ਆਗਿਆ ਨਹੀਂ ਗੁਰੂ ਸਾਹਿਬ ਦੇ।
ਜਿਹਾ ਬੀਜਾ ਸੋ ਲੁਣੈ,
ਮਹਾਰਾਜ ਸਾਹਿਬ ਕਹਿੰਦੇ ਇਹ ਜੀਵ ਇਹ ਕਰਮਾਂ ਦਾ ਖੇਤ, ਇਹ ਤੂੰ ਖੇਤੀ ਕਰ ਰਿਹਾ ਇੱਕ ਮਨੁੱਖ ਸਰੀਰ ਦੇ ਨਾਲ, ਇਹ ਵੀ ਇੱਕ ਸਰੀਰ ਖੇਤ ਹੈ। ਖੇਤ ਵਿੱਚ ਜਿਹਾ ਦਾ ਬੀਜ ਬੀਜੇਗਾ ਉਹ ਪ੍ਰਫੁੱਲਤ ਹੋਏਗਾ। ਲੁਣੇ ਦਾ ਨਾਮ ਕੱਟਣਾ ਹੈ, ਜਿਹਾ ਜਿਹਾ ਬੀਜੇਗਾ, ਕਣਕ ਬੀਜੀ ਹੈ ਕਣਕ ਵੱਢੀ ਦੀ ਹੈ, ਮੱਕੀ ਬੀਜੀ ਦੀ ਹੈ ਮੱਕੀ, ਜਵਾਰ ਜਵਾਰ ਜੋ ਵੀ ਬੀਜ ਬੀਜਿਆ ਜਾਂਦਾ ਉਹੀ। ਪਰ ਜੇ ਕੋਈ ਬੀਜ ਹੋਰ ਬੀਜੇ ਤੇ ਆਸ ਹੋਰ ਰੱਖੇ ਤਾਂ ਫਿਰ ਇਹ ਬਾਤ ਲੋੜੇ ਦਾਖ ਵਜਾਉਣੀਆਂ ਕਿੱਕਰ ਬੀਜਿਆ ਜੱਟ ਠੰਡਾ ਕੌਣ ਕਤਾਏ ਦਾ ਪੈਂਦਾ ਰੋੜੇ ਪੱਟ। ਇਸ ਪ੍ਰਕਾਰ ਜਿਹਾ ਬੀਜਿਆ ਸੋਲਣਾ, ਜਿਹਾ ਜਿਹਾ ਬੀਜੇਗਾ ਉਹ ਤੈਨੂੰ ਕੱਟਣਾ ਪਏਗਾ।
ਮੱਥੇ ਜੋ ਲਿਖਿਆ
ਪਰ ਤੇਰੇ ਮੱਥੇ ਦੇ ਉੱਤੇ ਲੇਖ ਲਿਖਿਆ ਜਾਏਗਾ। ਸੱਜਣਾ ਜੋ ਲੇਖ ਲਿਖਿਆ ਗਿਆ, ਜੈਸੀ ਕਲਮ ਗੂੜੀ ਹੈ ਮਸਤਕ ਤੈਸੀ ਜੀਅੜੇ ਪਾਸ, ਤੇਰੇ ਕਰਮਾਂ ਦੇ ਅਨੁਸਾਰ ਤੈਨੂੰ ਹੁਣ ਦੁੱਖ ਸੁੱਖ ਮਿਲ ਰਿਹਾ ਹੈ। ਦੁੱਖ ਸੁੱਖ ਪੁਰਬ ਜਨਮ ਕੇ ਕੀਏ ਸੋ ਜਾਣੇ ਜਨ ਦਾਤੇ ਦੀਏ, ਕਿਸ ਕੋ ਦੋਸ਼ ਦੇ ਤੂੰ ਪੁਰਾਣੇ ਸੋ ਆਪਣਾ ਕੀ ਅਕਰਾਰ ਹੈ। ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ, ਆਪਣਾ ਕਰਮ ਹੀ ਦੁੱਖ ਰੂਪ ਮੰਨ ਲੈਂਦਾ ਹੈ। ਪਰ ਪਰਮੇਸ਼ਰ ਦੀ ਐਸੀ ਲੀਲਾ ਹੈ, ਇੱਕ ਬੰਦੇ ਦਾ ਪਿਛਲਾ ਕੀਤਾ ਹੋਇਆ ਕਰਮ ਫਲ ਭੁਗਤਾਨ ਕਰ ਰਿਹਾ ਹੈ, ਉਹਨੇ ਪਿੱਛੇ ਪਾਪ ਕੀਤਾ ਸੀ ਉਹਦਾ ਦੁੱਖ ਰੂਪ ਫਲ ਮਿਲ ਰਿਹਾ ਹੈ, ਤੇ ਦੂਜੇ ਦਾ ਦੁੱਖ ਦੇਣ ਵਾਲੇ ਦਾ ਉਹ ਕਰਮ ਨਵਾਂ ਤਿਆਰ ਕਰ ਰਿਹਾ ਹੈ, ਤੇ ਤੂੰ ਨਵੇਂ ਕੰਡੇ ਬੀਜ ਰਿਹਾ। ਇਸ ਕਰਕੇ ਉਹਨੂੰ ਹਟਾਉਣ ਦੀ ਵੀ ਆਗਿਆ ਨਾ, ਵੀ ਦੇਖੀ ਬਾਈ ਤੂੰ ਮਾੜਾ ਕਰਮ ਨਾ ਕਰ, ਨਹੀਂ ਤਾਂ ਫਿਰ ਉਹ ਤਾਂ ਸਿੱਧੇ ਕੰਮ ਹੈ ਵੀ ਉਹਨੇ ਮਾੜਾ ਕਰਮ ਕੀਤਾ ਸੀ ਪਿਛਲੇ ਜਨਮ ਉਹਦਾ ਕੀਤਾ ਸੀ ਜੀ ਉਹਦਾ ਫਲ ਦੇ ਰਿਹਾ ਉਹ, ਨਹੀਂ ਨਵਾਂ ਕਰਮ ਵੀ ਤਿਆਰ ਹੋ ਰਿਹਾ। ਇਸ ਕਰਕੇ ਉਹਨੂੰ ਕਿਹਾ ਬਾਈ ਤੂੰ ਨਵੇਂ ਕੰਡੇ ਨਾ ਬੀਜ, ਮੱਥੇ ਜੋ ਲੇਖਾ। ਇਸ ਕਰਕੇ ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾ। ਹਾਂ ਇਹ ਜ਼ਰੂਰ ਹੈ, ਭਜਨ ਕਰਨ ਵਾਲਾ ਸਿਮਰਨ ਕਰਨ ਵਾਲਾ ਸਤਸੰਗੀ ਜਨ ਜਿਹਦੇ ਕਰਮਾਂ 'ਚ ਸੂਲੀ ਲਿਖੀ ਹੋਏ ਉਹਦੇ ਸੂਲ ਬਣ ਕੇ ਉਨੇ ਕੁ ਦੁੱਖ ਨਾਲ ਸਰ ਜਾਂਦਾ ਹੈ, ਜਿਹਦੇ ਫਾਂਸੀ ਲਿਖੀ ਹੋਏ ਸੂਲੀ ਲਿਖੀ ਹੋਵੇ ਖੰਡਾ ਚੁੱਕ ਕੇ ਸਰ ਜਾਂਦਾ ਹੈ। ਅਤੇ ਜੇ ਮਾੜੇ ਕਰਮ ਕਰਨ ਲੱਗ ਜਾਵੇ ਜਿਹਦੇ ਕਰਮਾਂ 'ਚ ਮੋਹਰਾਂ ਲਿਖੀਆਂ ਹੁੰਦੀਆਂ ਉਹਦੇ ਕੋਲੇ ਵੀ ਬਣ ਜਾਂਦੇ ਨੇ। ਇਹ ਗੁਰੂ ਨਾਨਕ ਸਾਹਿਬ ਦੀ ਸਾਖੀ ਪ੍ਰਸਿੱਧ ਹੈ ਜਨ ਸਾਖੀ। ਸੋ ਅੱਗੇ ਦੱਸਦੇ ਹਨ ਜੀ,
ਰਹਿਣ ਬਿਹਾਣੇ ਪਛਤਾਣੇ,
ਮਹਾਰਾਜ ਕਹਿੰਦੇ ਤੇਰੀ ਉਮਰ ਰੂਪੀ ਰਾਤ ਬਿਹਾਣੀ ਬਤੀਤ ਹੋ ਰਹੀ ਹੈ, ਸਿਮਰਨ ਭਜਨ ਤੋਂ ਬਿਨਾਂ ਬਤੀਤ ਹੋ ਰਹੀ ਹੈ। ਬੀਤ ਗਿਆ ਹੈ ਬੀਤ ਹੈ, ਜਨਮ ਅਕਾਲੇ ਤੇਰਾ ਵਿਅਰਥ ਜਾ ਰਿਹਾ ਹੈ।
ਉੱਠ ਚਲੀ ਗਈ ਨਿਰਾਸ਼,
ਉਹ ਜੀਵ ਰੂਪ ਇਸਤਰੀ ਇੱਥੋਂ ਨਿਰਾਸ਼ ਹੋ ਕਰਕੇ ਉੱਠ ਕੇ ਚਲੀ ਜਾਏਗੀ ਜਮਾਂ ਦੇ ਨਾਲ। ਸੰਸਾਰ ਦੇ ਮਾਤਾ ਪਿਤਾ ਭੈਣ ਭਰਾ ਪੁੱਤਰ ਧੀਆਂ ਬਹੁ ਪ੍ਰਪੰਚ ਕਰ ਪਰ ਧਨ ਲੈਵੈ ਸੁੱਖ ਦਾਰਾ ਕਹਿ ਆਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਲੇਖਾ ਤੈਨੂੰ ਦੇਣਾ ਪਏਗਾ।
ਜਿਨਕੋ ਸਾਧੂ ਭੇਟੀ ਹੈ,
ਜਿਨਾਂ ਨੂੰ ਕੋਈ ਬੰਦਗੀ ਵਾਲੇ ਮਹਾਂਪੁਰਸ਼ ਸਾਧ ਵਾਹੇ ਜਗ ਜਾਣੀਏ, ਜਾ ਕੇ ਨਹਿ ਅਪਾਦ ਮਨ ਖਟ ਲਖਨ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵੈ ਜਨੇ ਸਾਧ ਨਾਮ ਨਿਰਮਲ ਤਾ ਕੇ ਕਰਮ, ਐਸਾ ਕੋਈ ਸਤਪੁਰਸ਼ ਮਿਲ ਜਾਏ।
ਸੋ ਦਰਗਹ ਹੋਏ ਕਲਾਸ,
ਉਹ ਦਰਗਾਹ ਦੇ ਭਾਈ ਉਹਨਾਂ ਦਾ ਛੁਟਕਾਰਾ ਕਰਾ ਸਕਦਾ ਹੈ ਨਾਮ ਬਾਣੀ ਦੇ ਦੁਆਰਾ ਗਿਆਨ ਦੁਆਰਾ ਪਰਮੇਸ਼ਵਰ ਦੇ ਚਿੰਤਨ ਦੁਆਰਾ।
ਕਰ ਕਿਰਪਾ ਪ੍ਰਭ ਆਪਣੀ,
ਵਾਹਿਗੁਰੂ ਤੂੰ ਆਪਣੀ ਕਿਰਪਾ ਕਰ ਮੇਰੇ ਤੇ,
ਤੇਰੇ ਦਰਸ਼ਨ ਹੋਏ ਪਿਆਸ,
ਮੇਰੇ ਮਨ ਦੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਰਹੇ ਜਿੰਨੀ ਦੇਰ ਤੱਕ ਤੂੰ ਮਿਲ ਨਹੀਂ ਜਾਂਦਾ। ਦਰਸ ਤੇਰੇ ਕੀ ਪਿਆਸ ਬਣ ਲੱਗ ਗਈ, ਮੇਰੇ ਮਨ 'ਚ ਪਿਆਸ ਲੱਗੀ ਰਹੇ, ਇਹ ਕਿਤੇ ਦਰਸ਼ਨਾਂ ਤੋਂ ਪਹਿਲੀ ਨਾ ਬੁੱਝੈ ਕਿਸੇ ਹੋਰ ਕਾਰਨ, ਇਹ ਮੈਂ ਤੇਰੇ ਚਰਨਾਂ 'ਚ ਬੇਨਤੀ, ਤੇਰੇ ਦਰਸ਼ਨ ਹੋਏ ਪਿਆਸ। ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਦੂਸਰਾ ਅਰਥ ਇਹਦਾ, ਮੈਂ ਪਿਆਸੇ ਨੂੰ ਤੇਰਾ ਦਰਸ਼ਨ ਹੋਵੇ, ਮੈਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੈ ਨਾ, ਤੂੰ ਇਹ ਕਿਰਪਾ ਕਰ ਮੇਰੇ ਤੇ ਦਰਸ਼ਨ ਹੋਏ, ਤੇਰਾ ਦਰਸ਼ਨ ਹੋ ਜਾਵੇ ਤਾਂ ਕਿ ਮਨੁੱਖਾ ਸਰੀਰ ਸਫਲਾ ਹੋਵੇ।
ਪ੍ਰਭ ਤੁਧਨ ਦੂਜਾ ਕੋਨੀ,
ਹੇ ਮੇਰੇ ਵਾਹਿਗੁਰੂ ਪਰਮੇਸ਼ਰ ਮਾਲਕ ਜੀਓ, ਇਹ ਤੋਂ ਬਿਨਾਂ ਦੂਸਰਾ ਕੋਈ ਨੀ ਸਹਾਇਤਾ ਕਰਨ ਵਾਲਾ।
ਨਾਨਕ ਕੀ ਅਰਦਾਸ,
ਅਰਜਮਾ ਦਾਸ ਤੋਂ, ਦਾਸ ਦੀ ਅਰਜ ਬੇਨਤੀ ਤੋਂ ਅਰਦਾਸ ਬਣਿਆ, ਅਰਜਮਾ ਦਾਸ, ਦਾਸ ਦੀ ਅਰਜ, ਮੇਰੀ ਇਹ ਅਰਦਾਸ ਹੈ ਜਗਿਆਸੂ ਮੁਖ ਦੁਆਰਾ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਹਨ ਕਿ ਹੇ ਜਗਿਆਸੂ ਇਉਂ ਬੇਨਤੀ ਕਰ, ਤਪੰਦਾ ਤੋਂ ਸ਼ੁਰੂ ਹੋ ਕੇ ਸੁਹੰਦਾ ਤੱਕ ਦੀ ਵਿਚਾਰ, ਕਿ ਜਿਹੜਾ ਪਰਮੇਸ਼ੁਰ ਵਾਹਿਗੁਰੂ ਦਾ ਚਿੰਤਨ ਕਰਦਾ ਉਹਨੂੰ ਮਨੁੱਖਾ ਸਰੀਰ ਰੂਪੀ ਹੜ੍ਹ ਦਾ ਮਹੀਨਾ ਤੇ ਉਹਦਾ ਪ੍ਰਤੱਖ ਹੜ੍ਹ ਦਾ ਮਹੀਨਾ ਵੀ
ਸੁਹੰਦਾ ਸੋਹਰੀ ਹੋ ਜਾਂਦਾ ਹੈ
ਜਿਸ ਮਨ ਹਰ ਚਰਨ ਨਿਵਾਸ
ਜਿਹਨਾਂ ਦੇ ਮਨ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਨਿਵਾਸ ਹੈ ਪਰਮਾਤਮਾ ਨਿਰਾਕਾਰ ਹੈ ਫਿਰ ਉਹਦੇ ਚਰਨ ਕੈਸੇ ਹੋਏ ਜੀ ਕਿਉਂਕਿ ਪਰਮਾਤਮਾ ਦੇ ਹੱਡ ਚੋਂ ਤਾਂ ਮਾਸ ਇਸ ਤਰ੍ਹਾਂ ਦੇ ਤਾਂ ਚਰਨ ਹੋ ਨਹੀਂ ਸਕਦੇ ਚੱਕਰ ਚਿਹੇ ਨਰ ਵਰਨ ਜਾ ਤਿਰ ਪਤ ਨਹਿਨ ਜਿਹੇ ਰੂਪ ਰੰਗ ਰੇਖ ਭੇਕੂ ਕਹਿ ਨਾ ਸਕੇ ਹੈ ਹੀ ਐਸਾ ਸਰੂਪ ਰੂਪ ਨਾ ਰੇਖ ਨਾ ਰੰਗ ਕੁਛ ਤ੍ਰਿਗੁਣ ਤੇ ਪ੍ਰਭ ਫਿਰ ਉਹਦੇ ਚਰਨ ਕੈਸੇ ਜਾਪ ਸਾਹਿਬ ਦੇ ਅੰਦਰ ਐਡਾ ਬ੍ਰਹਮ ਗਿਆਨ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਗਰ ਇਹਦੇ ਸਾਰੇ ਪਦ ਖੋਲ ਦਿੱਤੇ ਜਾਣ ਇਹਦੇ ਸਾਰੇ ਅਰਥ ਕਿਤੇ ਧਿਆਨ ਦੇ ਨਾਲ ਕੀਤੇ ਜਾਣ ਬਹੁਤ ਵੱਡਾ ਲਾਭ ਹੈ ਜਾਪ ਸਾਹਿਬ ਮਹਾਰਾਜ ਕਹਿੰਦੇ ਚਿੱਤ ਚਰਨ ਨਾਮ ਨਿਰਾਕਾਰ ਦੇ ਚਰਨ ਕੀ ਨੇ ਉਹਦਾ ਨਾਮ ਹੀ ਉਹਦੇ ਚਰਨ ਹਨ ਚਿੱਤ ਚਰਨ ਨਾਮ ਕਿਹਾ ਨਾ ਗੁਰੂ ਕੀ ਮੂਰਤ ਮਨ ਮੈਂ ਧਿਆਨ ਫਿਰ ਨਿਰਾਕਾਰ ਤਾਂ ਗੁਰ ਮੂਰਤ ਗੁਰ ਸ਼ਬਦ ਹੈ ਇਸ ਕਰਕੇ ਨਾਮ ਕਿਉਂਕਿ ਜਿਹੜੇ ਚਰਨ ਸਾਡੇ ਸਰੀਰ ਦਾ ਅਧਿਸ਼ਠਾਨ ਸਰੀਰ ਦਾ ਆਸਰਾ ਸਰੀਰ ਖੜਾ ਹੈ ਪੈਰਾਂ ਦੇ ਆਸਰੇ ਖੜਾ ਨਹੀਂ ਸਰੀਰ ਖੜਾ ਨਹੀਂ ਹੋ ਸਕਦਾ ਤੇ ਇਸੇ ਤਰ੍ਹਾਂ ਜੇ ਸੰਸਾਰ ਖੜਾ ਹੈ ਤਾਂ ਨਾਮ ਦੇ ਆਸਰੇ ਖੜਾ ਨਾਮ ਕੇ ਤਾਰੇ ਖੰਡ ਬ੍ਰਹਮੰਡ ਇਹ ਖੰਡ ਬ੍ਰਹਮੰਡ ਨਾਮ ਦੇ ਆਸਰੇ ਇਸ ਕਰਕੇ ਤਾਂ ਪਰਮਾਤਮਾ ਦੇ ਚਰਨ ਕਿਹਾ ਨਾਮ ਤੇ ਹੇ ਵਾਹਿਗੁਰੂ ਕਿਰਪਾ ਕਰ ਤੇ ਆਪ ਜੀ ਇਹ ਬਖਸ਼ਿਸ਼ ਕਰੋ ਆਸਾਰ ਸੁਹੰਦਾ ਤਿਸ ਲਖੈ ਜਿਸ ਮਨ ਹਰ ਚਰਨ ਨਿਵਾਸ ਤੁਹਾਡੇ ਚਰਨ ਇਹੀ ਨਾਮ ਰੂਪ ਚਰਨ ਮੇਰੇ ਹਿਰਦੇ ਚ ਨਿਵਾਸ ਕਰ ਜਾਣ ਮੇਰੇ ਹਿਰਦੇ ਦੇ ਜੋ ਕਾਮ ਕਰੋ ਲੋਭ ਹੰਕਾਰ ਦਾ ਜਿਹੜਾ ਨਿਵਾਸ ਹੈ ਨਾ ਇਹ ਦੂਰ ਹੋ ਜਾਏ ਤੇ ਨਾਮ ਦਾ ਨਿਵਾਸ ਹੋ ਜਾਏ ਇਹ ਅੱਜ ਦੀ ਕਥਾ ਦੀ ਵਿਚਾਰ ਸੀ ਸਾਸੀ ਪਾਓ ਮੇਰੀ ਸਮਾਪਤੀ ਹੈ ਕਿਉਂਕਿ ਮਹੀਨੇ ਦੀ ਕਥਾ ਹੋਈ ਹੈ ਇਸ ਲਈ ਸਮਾਪਤੀ ਦਾ ਮੰਗਲ ਇਹਦੇ ਨਾਲ ਹੀ ਸਾਸੀ ਸਮਾਪਤੀ ਹੋਏਗੀ ਫਿਰ ਗ੍ਰੰਥੀ ਸਿੰਘ ਸਾਹਿਬਾਨ ਦੇ ਭਾਈ ਸਾਹਿਬ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਵੀ ਦੱਸਣਗੇ ਤੇ ਅਨੰਦ ਸਾਹਿਬ ਦਾ ਪਾਠ ਹੋਵੇਗਾ ਪਿਛਲੀ ਤੋਂ ਬੋਲਦੇ
ਪ੍ਰਭ ਤੁਧਨ ਦੂਜਾ ਕੋਈ ਨਾਨਕ ਤੀ ਅਰਦਾਸ ਆਸਾੜ ਸੁਹੰਦਾ ਕਿਸ ਲਗੈ ਜਿਸ ਮਨ ਹਰ ਚਰਨ ਨਿਵਾਸ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਸ ਸਮਰੱਥ ਅਗਮ